ਨੀਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰੋਸ ਜਤਾਇਆ। ਇਸ ਤੋਂ ਪਹਿਲਾਂ ਓਲੰਪਿਕ ਤਗਮਾ ਜੇਤੂ ਬਜਰੰਗ ਪੁਨੀਆ ਤੇ ਡੈਫਲਿੰਪਿਕਸ ਚੈਂਪੀਅਨ ਵਰਿੰਦਰ ਸਿੰਘ ਯਾਦਵ ਨੇ ਵੀ ਪਿਛਲੇ ਦਿਨੀ ਆਪਣੇ ਪਦਮ ਸ੍ਰੀ ਅਵਾਰਡ ਵਾਪਸ ਕੀਤੇ ਸਨ। ਵਿਨੇਸ਼ ਨੇ ਐਕਸ ਤੇ ਪੋਸਟ ਕੀਤੇ ਇਕ ਪੱਤਰ ਰਾਹੀਂ ਐਲਾਨ ਕੀਤਾ ਕਿ ਆਪਣੇ ਮੈਂ ਮੇਜਰ ਧਿਆਨ ਚੰਦ ਖੇਲ ਰਤਨ ਤੇ ਅਰਜੁਨ ਅਵਾਰਡ ਵਾਪਸ ਕਰ ਰਹੀ ਹਾਂ। ਸੰਜੇ ਸਿੰਘ ਨੂੰ ਲੰਘੇ ਵੀਰਵਾਰ WFI ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਚੇਤੇ ਰਹੇ ਕਿ ਪਹਿਲਵਾਨਾਂ ਨੇ ਮੰਗ ਕੀਤੀ ਸੀ ਕਿ ਬ੍ਰਿਜਭੂਸ਼ਣ ਦੇ ਨੇੜਲਿਆਂ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਤੋਂ ਦੂਰ ਰੱਖਿਆ ਜਾਵੇ। ਸੰਜੇ ਸਿੰਘ ਦੀ ਚੋਣ ਤੋਂ ਫੇਰੀ ਮਗਰੋਂ ਰਿਓ ਓਲੰਪਿਕ ਚ ਕਾਂਸੇ ਦਾ ਤਗਮਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਦੀ ਖੇਡ ਛੱਡਣ ਦਾ ਐਲਾਨ ਕੀਤਾ ਸੀ। ਖੇਡ ਮੰਤਰਾਲੇ ਨੇ ਹਾਲਾਂਕਿ ਦੋ ਦਿਨ ਮਗਰੋਂ ਫੈਡਰੇਸ਼ਨ ਦੀ ਨਵੀਂ ਚੁਣੀ ਟੀਮ ਨੂੰ ਮੁਅੱਤਲ ਕਰ ਦਿੱਤੈ। ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਖੇਡ ਸੰਸਥਾ ਦੇ ਨਿੱਤ ਦੇ ਕੰਮਕਾਜ ਨੂੰ ਚਲਾਉਣ ਦੇ ਲਈ ਐਡਹਾਕ ਕਮੇਟੀ ਬਣਾਉਣ ਦੇ ਲਈ ਵੀ ਕਿਹਾ ਸੀ। ਭਾਰਤ ਦੇ ਪੰਜਾਬ ਸੂਬੇ ਦੇ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੇ ਅੱਤ ਦੀ ਠੰਡ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤੈ। ਸੂਬੇ ਦੇ ਇਕ ਦਰਜਨ ਤੋਂ ਵੱਧ ਸ਼ਹਿਰਾਂ ਵਿਚ ਸੰਘਣੀ ਧੁੰਦ ਪਈ, ਜਿਸ ਕਾਰਨ ਦੂਰ ਤੱਕ ਦਿਖਣ ਤੱਕ ਹੱਦ 50 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ। ਸੰਘਣੀ ਧੁੰਦ ਦਾ ਅਸਰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਆਦਮਪੁਰ, ਹਲਵਾਰਾ, ਬਠਿੰਡਾ ਸਣੇ ਆਲੇ ਦੁਆਲੇ ਕਈ ਇਲਾਕਿਆਂ ਵਿਚ ਵੇਖਣ ਨੂੰ ਮਿਲਿਆ। ਪੰਜਾਬ ਵਿਚ ਬਠਿੰਡਾ ਸ਼ਹਿਰ ਸਭ ਤੋਂ ਠੰਡਾ ਰਿਹਾ। ਬਠਿੰਡਾ ਵਿਚ ਘੱਟੋ ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸੂਬੇ ਵਿਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਦੇ ਕਰਕੇ ਅਗਲੇ 4 ਦਿਨਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਤੇ ਮੌਸਮ ਵਿਗਿਆਨੀਆਂ ਨੇ 27 ਦਸੰਬਰ ਨੂੰ ਹੋਰ ਸੰਘਣੀ ਧੁੰਦ ਪੈਣ ਦੀ ਪੇਸ਼ਨਗੋਈ ਵੀ ਕੀਤੀ ਹੈ। ਇਸ ਲਈ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 28, 29 ਤੇ 30 ਦਸੰਬਰ ਨੂੰ ਸੰਘਣੀ ਧੁੰਦ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮੌਸਮ ਵਿਗਿਆਨੀਆਂ ਦਾ ਇਹ ਵੀ ਕਹਿਣਾ ਕਿ ਅਗਲੇ 3-4 ਦਿਨ ਘੱਟੋ ਘੱਟ ਤਾਪਮਾਨ ਵਿਚ ਕੋਈ ਬਹੁਤਾ ਬਦਲਾਵ ਨਹੀਂ ਹੋਵੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਚ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਹੇਗਾ ਤੇ ਮੋਗਾ ਵਿਚ 8.1 ਡਿਗਰੀ ਸੈਲਸੀਅਸ ਤਾਪਮਾਨ ਰਹੇਗਾ। ਇਹ ਤਾਪਮਾਨ ਆਮ ਨਾਲੋਂ 1-2 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਯੂਕਰੇਨੀ ਹਮਲੇ ਦੇ ਵਿਚ ਰੂਸੀ ਬੇੜਾ ਗਿਆ ਨੁਕਸਾਨਿਆ ਗਿਆ। ਗਾਜ਼ਾ ਚ ਇਜ਼ਰਾਇਲ ਨੇ ਸ਼ਰਨਾਰਥੀ ਕੈਂਪਾਂ ਨੂੰ ਬਣਾਇਆ ਨਿਸ਼ਾਨਾ। ਪਾਕਿਸਤਾਨ ਚ ਸ਼ਾਹ ਮਹਿਮੂਦ ਕੁਰੇਸ਼ੀ ਨੇ 15 ਦਿਨਾਂ ਦੇ ਲਈ ਹਿਰਾਸਤ ਵਿਚ ਲਿਆ ਗਿਆ। ਆਸਟ੍ਰੇਲੀਆ ਚ ਤੂਫਾਨ ਨੇ ਮਚਾਈ ਤਬਾਹੀ, 9 ਲੋਕਾਂ ਦੀ ਹੋਈ ਮੌਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਸਰ ਠਾਕੁਰ ਨੂੰ ਹੁੰਦੇ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ ਔਰ ਕਾਲ 9058747171।
ਕਰੋ ਨਏ ਸਾਲ 2024 ਦਾ ਆਗਾਜ਼ ਸ਼ਾਨਦਾਰ ਅੰਦਾਜ਼ ਵਿੱਚ ਤੇ ਮਨਾਓ ਨਿਊ ਈਅਰ ਈਵ ਉਹ ਵੀ ਸਟਾਈਲ ਦੇ ਨਾਲ। ਜੀ ਹਾਂ, ਨਏ ਸਾਲ ਦੇ ਮੌਕੇ ਤੇ ਸ਼ਾਮੀ 7 ਵਜੇ ਬ੍ਰੈਂਪਟਨ ਟ੍ਰਾਂਜ਼ਿਟ ਤੇ ਮੁਫਤ ਸਫ਼ਰ ਕਰੋ। ਜ਼ੂਮ ਸਮੇਤ ਤਮਾਮ ਰਾਸਤਿਆਂ ਤੇ ਰੂਟਸ ਤੇ ਮੁਫਤ ਰਾਈਡਸ ਹੋਣਗੀਆਂ ਤੇ ਸਰਵਿਸ ਦੇ ਆਖਿਰ ਤੱਕ ਜਾਰੀ ਰਹਿਣਗੀਆਂ। ਚਾਹੇ ਤੁਸੀਂ ਨਏ ਸਾਲ ਦਾ ਜਸ਼ਨ ਮਨਾ ਰਹੇ ਹੋ ਜਾਂ ਆਪਣੇ ਖਾਨਦਾਨ ਦੋਸਤਾਂ ਨਾਲ ਨਿਊ ਈਅਰ ਈਵ ਮਨਾਉਣਾ ਹੋ, ਬ੍ਰੈਂਪਟਨ ਟ੍ਰਾਂਜ਼ਿਟ ਦੀ ਫ੍ਰੀ ਰਾਈਡ ਸਰਵਿਸ ਦਾ ਫਾਇਦਾ ਉਠਾਓ ਤੇ ਆਪਣਾ ਟ੍ਰਿਪ ਪਲਾਨ ਕਰੋ। ਸੇਫਲੀ ਤੇ ਫ੍ਰੀ ਨਏ ਸਾਲ ਦਾ ਜਸ਼ਨ ਮਨਾਓ, ਬ੍ਰੈਂਪਟਨ ਟ੍ਰਾਂਜ਼ਿਟ ਦੇ ਨਾਲ ਇੰਜੋਏ ਕਰੋ।
जिंदगी में जो भी चुना वो है बहुत ही खास, जिसने बांधे रखा है माजी के दिलकश लम्हों को, रिश्तों के पायदार धागे, बचपन की लामहदूद खुशियों का एहसास। मोहब्बत से जुड़ी रस्मों को बांधे।
Bonanza Satrangi now opening in the Ridgeway Plaza at 3960 Eglinton Avenue West, Mississauga, Canada. Enjoy flat 20% off our entire stock during the opening week.
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
सर्दियों और बर्फबारी के मौके पर जरूरी हदायत। बर्फबारी में सड़क पर पार्किंग गैर कानूनी है, अपनी गाड़ी सड़क से हटा दें ताकि स्नो फ्लोर बर्फ हटा सकें, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा। सुबह 11 बजे तक अपने साइड वॉक से बर्फ हटा दें। अपने इलाके में बर्फ हटाने के औकात के लिए 311 ऐप पर ट्रैक करें। शदीद बर्फबारी की सूरत में ये तमाम काम 48 घंटे में अंजाम पाएगा। अगर बर्फ हटाने से मुतालिक मसला है तो 24 आवर्स इंतजार करने के बाद रिपोर्ट करें। brampton.ca/snow
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
دس از ریڈیو 770 AM دا وائس آف کمیونٹی نیوز کرنٹ افیئرز انفارمیشن میوزک اینڈ چٹ چیٹ I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs with Pada Ekwar Fir Swagat hai. Main Ramanjit Singh Sidhu program de AC Sivich Assi Jaswinder Sal Sahab de naal gal baat karange. Ek ta waise hi overall khabran pollsters wallo eh aa rahi hai de ke liberals di popularity decline mode te hai, par Alberta de vich ta kade pair lagde nahi. ਤੇ ਬਹੁਤਾ ਉੱਥੇ ਧਿਆਨ ਕਰਾਂਗੇ ਕਿ ਉੱਥੋਂ ਕਿਉਂ ਮਿਲਦੀ ਹੈ ਇਹਨਾਂ ਨੂੰ ਨਿਰਾਸ਼ਾ ਲਿਬਰਲਸ ਨੂੰ। ਔਰ ਦੂਜੀ ਗੱਲ ਹੈ ਕਿ ਲਿਬਰਲਸ ਦਾ ਜੇ ਇਤਿਹਾਸ ਵੀ ਦੇਖਿਆ ਜਾਵੇ ਤੇ ਇਹ ਆਮ ਮਿਡਲ ਕਲਾਸ ਵਰਕਿੰਗ ਕਲਾਸ ਇਮੀਗ੍ਰੈਂਟਸ ਉਹਨਾਂ ਦੀ ਆਵਾਜ਼ ਬਣ ਕੇ ਵੋਟ ਜਿੱਤਦੇ ਆ, ਫਿਰ ਇਹਨਾਂ ਨੂੰ NDP ਦੀਆਂ ਵੀ ਕੁਝ ਲੋਕ ਪੱਖੀ ਨੀਤੀਆਂ, NDP ਨੂੰ ਬਾਕੀਆਂ ਦੇ ਕੰਪੈਰੇਟਿਵਲੀ ਜ਼ਿਆਦਾ ਲੋਕਾਂ ਦੀ ਪੱਖ ਦੀ ਪਾਰਟੀ ਮੰਨ ਲਿਆ ਜਾਂਦਾ ਜਾਂ ਸਮਝ ਲਿਆ ਜਾਂਦਾ, ਪਰ ਮੇਰੀ ਆਪਣੀ ਰਾਏ ਤੇ ਸਵਾ ਗੱਲਾਂ ਕੁਝ ਹੋਰ ਨਿਕਲਦੀਆਂ ਹੋਣ। ਪਰ ਬਾਅਦ ਚ ਇਹ ਹੁੰਦਾ ਕਿ ਲਿਬਰਲ ਜਿੱਤ ਕੇ ਜਿਹੜੇ ਵਾਅਦਿਆਂ ਤੇ ਆਉਂਦੀ ਹੈ ਤੇ ਉਹਦੇ ਉਲਟ ਕੰਮ ਕਰਦੀ ਹੈ ਤੇ ਫਿਰ ਇਹ ਲੋਕਾਂ ਦੇ ਮਨੋਂ ਲੈ ਜਾਂਦੀ ਹੈ। ਤਕਰੀਬਨ ਇਹੋ ਜਿਹਾ ਦਾ ਮੋਟਾ ਮੋਟਾ ਜਿਹਾ ਇਤਿਹਾਸ ਹੈ, ਪਰ ਮੋਟੀਆਂ ਗੱਲਾਂ ਨਾਲ ਬਾਰੀਕ ਗੱਲਾਂ ਸਮਝ ਨਹੀਂ ਆਉਂਦੀਆਂ। ਬਾਰੀਕ ਗੱਲਾਂ ਵਾਸਤੇ ਜਸਵਿੰਦਰ ਸਾਲ ਸਾਹਿਬ ਆਪਣਾ ਅਧਿਐਨ ਆਪਣੀ ਸਟੱਡੀ ਸਾਡੇ ਮੂਹਰੇ ਰੱਖਣਗੇ, ਤੁਹਾਡੇ ਮੂਹਰੇ ਰੱਖਣਗੇ, ਤੁਹਾਡੇ ਨਾਲ ਸਾਂਝੀ ਕਰਨਗੇ। ਤੇ ਇਸ ਗੱਲਬਾਤ ਉੱਤੇ ਤੁਸੀਂ ਆਪਣੇ ਕਮੈਂਟਸ, ਪ੍ਰਤੀਕਰਮ, ਆਪਣੇ ਅਨੁਭਵ ਸਾਂਝੇ ਕਰ ਸਕਦੇ ਹੋ, ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ। ਗੱਲਬਾਤ ਜਦੋਂ ਚੱਲਦੀ ਹੋਏਗੀ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ, ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਸਾਡੇ ਚੱਲਦੇ ਪ੍ਰੋਗਰਾਮ ਦੇ ਵਿੱਚ ਸਵਾਲ ਤੇ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹੋ। ਤੇ ਸੇਲਸ ਰੈਪਰਜੈਂਟੇਟਿਵ ਦੇ ਸਾਡੇ ਸ਼ਾਜ਼ੀਆ ਮਲਿਕ, ਜੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਤੁਰੰਤ ਸੰਪਰਕ ਕਰੋ 647-242-4746 647-242-4746 ਤੇ ਜਸਵਿੰਦਰ ਸਾਲ ਸਾਹਿਬ ਨੂੰ ਵੈਲਕਮ ਕਰਦੇ। ਸਾਲ ਸਾਹਿਬ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਚ ਸ਼ਾਮਲ ਹੋਣ ਲਈ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ?
ਬਹੁਤ ਵਧੀਆ, ਬਹੁਤ ਵਧੀਆ ਜੀ, ਠੀਕ ਠਾਕ ਹੈ। ਤੇ ਹੁਣ ਆਪਾਂ ਲਿਬਰਲ ਦੀ ਉਹ ਗੱਲ ਸ਼ੁਰੂ ਕਰੀਏ ਜੀ ਕਿ ਲਿਬਰਲ ਦੇ ਪਹਿਲਾਂ ਤਾਂ ਮੋਟੀ ਜੀ ਗੱਲ ਇਹਦਾ ਇਤਿਹਾਸ ਵੀ ਨਾਲ ਨਾਲ ਦੱਸ ਦਿਓ, ਤੇ ਮੁੱਖ ਗੱਲ ਆਪਣੀ ਇਹੀ ਰਹੂਗੀ ਕਿ ਇਹਨਾਂ ਦੇ ਐਲਬਰਟਾ ਚ ਪੈਰ ਕਿਉਂ ਨੀ ਲੱਗਦੇ ਤੇ ਬਾਕੀ ਦੇਸ਼ ਦੇ ਵਿੱਚ ਕਦੇ ਹਾਰਦੀ ਹੈ ਤੇ ਕਦੇ ਜਿੱਤਦੀ ਹੈ, ਤੇ ਇਹਦੀ ਕੀ ਕਰਦੀ ਹੈ ਜੀ? ਹਾਂਜੀ ਸਰ,
ਹਾਂਜੀ, ਐਲਬਰਟਾ ਦੇ ਵਿੱਚ ਇਹਨਾਂ ਦੇ ਪੈਰ ਨੀ ਲੱਗਦੇ, ਇਹਨਾਂ ਨੂੰ ਐਲਬਰਟਾ ਦੀ ਬਹੁਤੀ ਲੋੜ ਵੀ ਨੀ ਪੈਂਦੀ। ਫਿਰ ਵੀ ਜਿਹੜੇ ਬਹੁਤ ਸਾਰੇ ਐਲਬਰਟਨ ਫੈਡਰਲ ਲਿਬਰਲ ਨੂੰ ਨਫ਼ਰਤ ਦੀ ਨਿਗਾਹਾਂ ਦੇਖਦੇ ਆ, ਉਹਦਾ ਕਾਰਨ ਇੱਕੋ ਹੀ ਹੈ, ਉਹਦੀ ਅੱਜ ਆਪਾਂ ਗੱਲ ਕਰਦੇ ਹਾਂ। ਉਹ ਕਾਰਨ ਕੀ ਹੈ ਜੀ? ਨੈਸ਼ਨਲ ਐਨਰਜੀ ਪ੍ਰੋਗਰਾਮ। ਹੁਣ ਤੁਸੀਂ ਕਹੋਗੇ ਨੈਸ਼ਨਲ ਐਨਰਜੀ ਪ੍ਰੋਗਰਾਮ ਕੀ, ਕਿਹੜੀ ਬਲਾ ਦਾ ਨਾਂ ਹੈ ਜੀ? ਇਹਨੂੰ ਜਾਣਨ ਵਾਸਤੇ ਆਪਾਂ ਨੂੰ 43 years ਪਿੱਛੇ ਜਾਣਾ ਪੈਣਾ। 1980 ਵਿਚ ਪੀਅਰ ਟਰੂਡੋ ਜਸਟਿਨ ਦੇ ਪਿਤਾ ਜੀ ਦੀ ਲਿਬਰਲ ਪਾਰਟੀ ਨੂੰ ਕੈਨੇਡੀਅਨ ਨੇ ਮੈਜੋਰਟੀ ਗਵਰਨਮੈਂਟ ਦਿੱਤੀ ਤੇ ਇਸ ਭਾਈ ਨੇ ਬਿਨਾਂ ਸੋਚੇ ਸਮਝੇ ਆਪਣੇ ਪਹਿਲੇ ਬਜਟ ਜਿਹੜਾ ਅਕਤੂਬਰ 28, 1980 ਵਿਚ ਨੈਸ਼ਨਲ ਪ੍ਰੋਗਰਾਮ ਇੰਟਰੋਡਿਊਸ ਕਰਤਾ। ਹੁਣ ਜਦੋਂ ਕੋਈ ਵੀ ਇਹੋ ਜਿਹੀ ਗੱਲ ਕਰਦੇ ਉਹਦਾ ਕੋਈ ਮਕਸਦ ਤਾਂ ਹੁੰਦਾ, ਪਰ ਇਸ ਨੈਸ਼ਨਲ ਐਨਰਜੀ ਪ੍ਰੋਗਰਾਮ ਦਾ ਮਕਸਦ ਸਾਫ ਸੀਗਾ ਕਿ ਟਰੂਡੋ ਗਵਰਨਮੈਂਟ ਯੂਨੀਲੈਟਰਲੀ ਇਕਾਨਮੀ ਵਿਚ ਇੰਟਰਵੀਨ ਕਰੇਗੀ। ਹੁਣ ਜਦੋਂ ਆਪਾਂ ਜੀ ਗੱਲ ਕਰਦੇ ਹਾਂ ਵੀ ਨੈਸ਼ਨਲ ਐਨਰਜੀ ਪ੍ਰੋਗਰਾਮ ਕੀ ਸੀ ਤੇ ਇਹਦੇ ਓਬਜੈਕਟਿਵ ਕਿਹੜੇ ਸੀਗੇ, ਇਹਦੇ ਤਿੰਨ ਮੇਨ ਓਬਜੈਕਟਿਵ ਸੀਗੇ। ਪਹਿਲਾਂ ਸੀਗਾ ਕਿ ਕੈਨੇਡਾ ਦੀ ਫੋਰਨ ਆਇਲ ਦੀ ਡਿਪੈਂਡੈਂਸੀ ਨੂੰ ਰਿਡਿਊਸ ਕਰਨਾ ਤੇ ਡੋਮੈਸਟਿਕ ਸਪਲਾਈ ਨੂੰ ਇਨਕਰੇਜ ਕਰਨ ਦੀ ਗੱਲ ਕਰਦੇ, ਕਿਉਂਕਿ ਜਦੋਂ ਸੈਕਿੰਡ ਵਰਲਡ ਵਾਰ ਦੇ ਵਿਚ ਇਕਾਨਮੀ ਜਿਹੜੀ ਕਲਾਸੀਕਲ ਲਿਬਰਲ ਫੇਲ ਹੋਈ ਬੁਰੀ ਤਰ੍ਹਾਂ, ਕੈਨੇਡੀਅਨ ਆਪਣੀ ਇਕਨੋਮਿਕਸ ਆਈ ਉਸ 1970 ਤੱਕ ਉਹਦਾ ਵੀ ਇਹਨਾਂ ਨੇ ਭੋਗ ਪਾਤਾ, ਕਿਉਂਕਿ ਚੁੱਪ ਕਰਕੇ ਤਾਂ ਬੈਠੇ ਨੇ, ਆਪਾਂ ਪਿਛਲੇ ਮਹੀਨੇ ਗੱਲ ਕਰੀ ਸੀ ਉਹਨਾਂ ਦੀ। ਉਹਦੇ ਨਾਲ ਕਿ ਆਇਲ ਕੰਪਨੀਆਂ ਜਿਹੜੀਆਂ ਸੀਗੀਆਂ ਮਿਡਲ ਈਸਟ ਦੀ, ਉਹਨਾਂ ਨੇ 70 ਦੇ ਵਿਚ ਰਾਤੋਂ ਰਾਤ ਪ੍ਰਾਈਸ ਡਬਲ ਕਰਤੀ। ਉਹਦੇ ਕਰਕੇ ਫਿਰ ਜਿਹੜੀ ਫੋਰਨ ਆਇਲ ਸੀਗੀ ਉਹਨੂੰ ਥੋੜਾ ਜਿਹਾ ਰਿਡਿਊਸ ਕਰਨਾ ਸੀਗਾ ਤੇ ਡੋਮੈਸਟਿਕ ਸਪਲਾਈ ਨੂੰ ਇਨਕਰੇਜ ਕਰਨਾ ਚਾਹੁੰਦਾ ਸੀ। ਦੂਸਰਾ ਸੀਗਾ ਕਿ ਆਇਲ ਦਾ ਜਿਹੜਾ ਪੈਸਾ ਵੈਲਥ ਜਿੰਨੀ ਵੀ ਆਇਲ ਤੋਂ ਕ੍ਰੀਏਟ ਹੁੰਦੀ ਸੀ ਉਹਨੂੰ ਰੀਡਿਸਟ੍ਰੀਬਿਊਟ ਕਰਨਾ ਟੈਕਸਿਸ ਤੇ ਜਾਂ ਜੋ ਰੋਇਲਟੀ ਵਗੈਰਾ ਹੁੰਦੀ ਹੈ। ਪ੍ਰੋਬਲਮ ਤਾਂ ਜਿਹੜਾ ਪੈਸਾ ਸੀਗਾ ਅਲਬਰਟਾ ਦਾ ਉਹ ਸਾਰੇ ਕੰਟਰੀ ਵਿਚ ਇਹ ਕਹਿੰਦਾ ਸੀ ਅਸੀਂ ਡਿਸਟ੍ਰੀਬਿਊਟ ਕਰਨਾ ਹੈ। ਤੀਜਾ ਸੀਗਾ ਕਿ ਗੇਨ ਮੋਰ ਓਨਰਸ਼ਿਪ ਆਫ ਆਇਲ ਇੰਡਸਟਰੀ, ਇਹ ਸਾਰੀ ਓਨਰਸ਼ਿਪ ਕਰਨੀ ਚਾਹੁੰਦਾ ਸੀ। ਇਹਨਾਂ ਹੁਣ ਇਹਨਾਂ ਤਿੰਨਾਂ ਓਬਜੈਕਟਿਵ ਨੂੰ ਅਚੀਵ ਕਰਨ ਵਾਸਤੇ ਟਰੂਡੋ ਨੇ ਬਹੁਤ ਸਾਰੇ ਸਟੈਪ ਚੱਕਣੇ ਸ਼ੁਰੂ ਕਰਤੇ। ਪਹਿਲਾ ਕੰਮ ਇਹਨੇ ਇਹ ਕਰਿਆ ਕਿ ਆਇਲ ਡਰਿਲਿੰਗ ਕੰਪਨੀ ਜਿਹੜੀਆਂ ਨੌਰਥ ਦੇ ਰਿਮੋਟ ਏਰੀਆ ਵਿਚ ਕੰਮ ਕਰ ਰਹੀਆਂ ਸੀਗੀਆਂ ਉਹਨਾਂ ਨੂੰ ਗ੍ਰਾਂਟ ਦੇਣੀਆਂ ਸ਼ੁਰੂ ਕਰਤੀਆਂ, ਚੋਗਾ ਪਾਉਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਿਉਂਕਿ ਉੱਥੇ ਫੈਡਰਲ ਜੁਰਿਸਡਿਕਸ਼ਨ ਸੀਗੀ ਓਵਰ ਨੈਚੁਰਲ ਰਿਸੋਰਸਿਸ ਤੇ ਨਾਲ ਨਾਲ ਰੈਵਨਿਊ ਵੀ ਕੁਲੈਕਟ ਕਰਨਾ ਸ਼ੁਰੂ ਕਰਤਾ, ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਬਾਈਪਾਸ ਕਰਤਾ ਤੇ ਫਿਰ ਉਹਨਾਂ ਕੰਜ਼ਿਊਮਰ ਨੂੰ ਉਹਨਾਂ ਦਿਨਾਂ ਵਿਚ ਜਿਹੜੇ ਕਿ ਇਲੈਕਟ੍ਰਿਕ ਹੀਟਿੰਗ ਯੂਜ ਕਰਨਾ ਚਾਹੁੰਦੇ ਸੀਗੇ ਆਪਣੇ ਘਰਾਂ ਵਿਚ ਉਹਨਾਂ ਨੂੰ ਗ੍ਰਾਂਟ ਦੇਣੇ ਸ਼ੁਰੂ ਕਰਤੇ। ਰਹਿੰਦੀ ਖੁੰਹਦੀ ਕਸਰ ਇਸ ਭਾਈ ਨੇ 25% ਫੈਡਰਲ ਓਨਰਸ਼ਿਪ ਨਵੀਆਂ ਆਇਲ ਤੇ ਗੈਸ ਡਿਸਕਵਰੀ ਤੇ ਥੋਪ ਕੇ ਪੂਰੀ ਕਰਤੀ, ਕਿਉਂਕਿ ਉਦੋਂ ਨੌਰਥ ਆਫਸ਼ੋਰ ਵਿਚ ਪ੍ਰਾਈਵੇਟ ਕੰਪਨੀਆਂ ਕੰਮ ਕਰ ਰਹੀਆਂ ਸੀਗੀਆਂ। ਇਸ ਟਰੂਡੋ ਦੀਆਂ ਇਹਨਾਂ ਪਾਲਿਸੀਆਂ ਦਾ ਅੰਡਰ ਨੈਸ਼ਨਲ ਐਨਰਜੀ ਪ੍ਰੋਗਰਾਮ ਸਿਰਫ ਇੱਕੋ ਇੱਕ ਏਮ ਸੀਗਾ ਕਿ ਕੈਨੇਡਾ ਦਾ ਆਇਲ ਕੈਨੇਡਾ ਦੇ ਆਇਲ ਰਿਸੋਰਸਿਸ ਨੂੰ ਪ੍ਰੋਵਿੰਸਿਸ ਤੇ ਪ੍ਰਾਈਵੇਟ ਇੰਡਸਟਰੀ ਤੋਂ ਖੋਹ ਕੇ ਫੈਡਰਲ ਕੰਟਰੋਲ ਵਿਚ ਲੈਣਾ, ਦੈਟ ਵਾਜ਼ ਦਾ ਮੇਨ ਥਿੰਗ। ਇੱਕ ਤੀਰ ਨਾਲ ਕਈ ਨਿਸ਼ਾਨੇ ਇਸ ਟਰੂਡੋ ਲਾਉਣਾ ਚਾਹੁੰਦਾ ਸੀਗਾ, ਜਿਵੇਂ ਕਿ ਓਨਟੇਰੀਓ ਦੀ ਮੈਨੂਫੈਕਚਰਿੰਗ ਇੰਡਸਟਰੀ ਨੂੰ ਪ੍ਰੋਟੈਕਟ ਕਰਨਾ ਕਿਉਂਕਿ ਸਭ ਤੋਂ ਵੱਧ ਵੋਟਾਂ ਉੱਥੋਂ ਮਿਲਦੀਆਂ, ਤੇ ਨਾਲ ਹੀ ਨਾਲ ਇਹਨੇ ਸੈਂਟਰਲ ਤੇ ਈਸਟਰਨ ਕੈਨੇਡਾ ਨੂੰ ਫਾਇਦਾ ਪਹੁੰਚਾਉਣ ਦੇ ਚੱਕਰ ਵਿੱਚ ਲੋਅਰ ਨੈਸ਼ਨਲ ਆਇਲ ਪ੍ਰਾਈਸ ਇੰਪੋਜ਼ ਕਰਤੀ। ਉਹਨਾਂ ਦਿਨਾਂ ਵਿੱਚ ਪੈਟਰੋ ਕੈਨੇਡਾ ਵੀ ਕਰਾਊਨ ਕਾਰਪੋਰੇਸ਼ਨ ਹੁੰਦੀ ਸੀਗੀ ਨੂੰ ਇਹਨਾਂ ਨੇ ਇਹਨੇ ਫੰਡ ਦੇਣੇ ਸ਼ੁਰੂ ਕਰਤੇ। ਹੁਣ ਤਾਂ ਤੁਹਾਨੂੰ ਪਤਾ ਹੀ ਹੈ ਕਿ ਪੈਟਰੋ ਕੈਨੇਡਾ ਵੀ ਪ੍ਰਾਈਵੇਟ ਕੰਪਨੀ ਹੈ। ਮੁੱਕਦੀ ਗੱਲ ਕਿ ਇਸ ਨੈਸ਼ਨਲ ਐਨਰਜੀ ਪ੍ਰੋਗਰਾਮ ਦਾ ਮਕਸਦ ਅਲਬਰਟਾ ਦੀ ਵੈਲਥ ਨੂੰ ਫੈਡਰਲ ਵੈਲਥ ਵਿੱਚ ਸ਼ਿਫਟ ਕਰਨਾ ਸੀਗਾ, ਵਿਚ ਵਾਜ ਇਲੀਗਲ। ਹੁਣ ਤਾਂ ਆਪਾਂ ਸਾਰੇ ਜਾਣਦੇ ਕਿ ਮਿਆਰੀ ਜਿਹੜੀ ਹਮੇਸ਼ਾ ਆਪਣੇ ਘੜੇ ਨੂੰ ਸਭ ਤੋਂ ਵਧੀਆ ਕਹਿੰਦੀ, ਚਾਹੇ ਉਹ ਜਿੰਨੀ ਮਰਜ਼ੀ ਘਟਿਆ ਹੋਵੇ। ਇਹੀ ਟ੍ਰਿਕ ਬਿਜ਼ਨਸ ਵਾਲਾ ਵੀ ਆਲਵੇਜ਼ ਯੂਜ਼ ਕਰਦਾ ਆਪਣੀਆਂ ਚੀਜ਼ਾਂ ਨੂੰ ਵੇਚਣ ਦੀ ਖਾਤਰ। ਪੋਲੀਟੀਸ਼ੀਅਨ ਵੀ ਇਹੀ ਕੁਛ ਕਰਦੇ ਆਏ ਹੈ ਆਪਣੀਆਂ ਥਰਡ ਕਲਾਸ ਪੋਲਿਸੀ ਨੂੰ ਲੋਕਾਂ ਵਿੱਚ ਵੇਚਣ ਲਈ। ਹੁਣ ਇਹਨੂੰ ਵੇਚਣਾ ਕਿਵੇਂ ਸੀਗਾ ਇਸ ਟਰੂਡੋ ਨੇ, ਇਹਨੇ ਇਸਨੇ ਆਪਣੀ ਇਸ ਗਲੀ ਸੜੀ ਪੋਲਿਸੀ ਨੂੰ ਵੇਚਣ ਲਈ ਪ੍ਰੋਪੇਗੰਡਾ ਕਰਨਾ ਸ਼ੁਰੂ ਕਰਤਾ ਕਿ ਦੇਖੋ ਜੀ ਨੈਸ਼ਨਲ ਐਨਰਜੀ ਪ੍ਰੋਗਰਾਮ ਦਾ ਮਕਸਦ ਕੈਨੇਡੀਅਨ ਕੰਜ਼ੂਮਰ ਨੂੰ ਪ੍ਰੋਟੈਕਟ ਕਰਨਾ ਫਰੋਮ ਦਾ ਹਾਈ ਵੋਲਟਾਈਲ ਜਿਹੜੀ ਗਲੋਬਲ ਪ੍ਰਾਈਸ ਤੋਂ। ਹੁਣ ਇਹਨੂੰ ਸਮਝਣ ਲਈ ਆਪਾਂ ਜਿਹੜੀ ਗੱਲ ਕੀਤੀ ਉਹੀ ਹੈ ਵੀ 70 ਵਿੱਚ ਵਰਲਡ ਆਇਲ ਪ੍ਰਾਈਸ ਕਾਫੀ ਟਾਈਟ ਸੀਗੀ ਕਿਉਂਕਿ ਦੁਨੀਆਂ ਵਿੱਚ ਆਇਲ ਦੀ ਕੰਜ਼ਮਪਸ਼ਨ ਵੱਧ ਰਹੀ ਸੀ, ਮਿਡਲ ਈਸਟ ਆਇਲ ਦੀ ਹੱਬ ਸੀਗੀ, ਉੱਥੇ US ਵਾਲਿਆਂ ਨੇ ਲੜਾਈਆਂ ਲਾਈਆਂ ਆਇਲ ਸਪਲਾਈ ਨੂੰ ਕੰਟਰੋਲ ਕਰਨ ਵਾਸਤੇ। ਹਾਂਜੀ, ਯੂਐਸ ਪਹਿਲਾ ਵਨ ਆਫ ਦਾ ਲਾਰਜੈਸਟ ਆਇਲ ਪ੍ਰੋਡਿਊਸਰ ਹੁੰਦਾ ਜੀ 70 ਦੇ ਵਿੱਚ। ਫਿਰ ਇਹਨਾਂ ਦੀ ਪ੍ਰੋਡਕਸ਼ਨ ਘੱਟ ਗਈ ਕਿਉਂਕਿ ਇਹਨਾਂ ਨੂੰ ਬਾਹਰੋਂ ਆਇਲ ਮੰਗਾਉਣਾ ਪਿਆ। ਸਾਡੀ ਕੈਨੇਡਾ ਦੀ ਪਾਪੂਲੇਸ਼ਨ ਪ੍ਰੋਬਲਮ ਉਦੋਂ ਸ਼ੁਰੂ ਹੋਈ ਜਦੋਂ ਇਹਨਾਂ ਨੇ ਬਾਹਰੋਂ ਆਇਲ ਮੰਗਾਉਣਾ ਸ਼ੁਰੂ ਕਰਤਾ। ਹਾਂਜੀ,
ਫਲ ਸਾਹਿਬ ਜਿਵੇਂ ਹੁਣ ਤੁਸੀਂ ਗੱਲ ਕਰ ਹੀ ਰਹੇ ਹੋ, ਇਹਦੇ ਵਿੱਚ ਆਮ ਆਦਮੀ ਨੂੰ ਇੱਕ ਭੁਲੇਖਾ ਜ਼ਰੂਰ ਲੱਗਦਾ ਹੈ ਕਿ ਬਈ ਜਦੋਂ ਕਰਦੇ ਹਾਂ ਪ੍ਰੋਜੈਕਟਸ ਨੂੰ, ਜਦੋਂ ਅਸੀਂ ਪ੍ਰੋਜੈਕਟਸ ਨੂੰ ਨੈਸ਼ਨਲਾਈਜ਼ ਕਰਦੇ ਹਾਂ ਤਾਂ ਉਹਦੇ ਨਾਲ ਆਮ ਲੋਕਾਂ ਦੀਆਂ ਸੇਵਾਵਾਂ ਵੱਧ ਜਾਂਦੀਆਂ ਨੇ, ਜਾਂ ਅਸੀਂ ਪ੍ਰਾਈਵੇਟ ਕਰ ਦਿੰਦੇ ਹਾਂ, ਉਹ ਤੋਂ ਬਾਅਦ ਲੋਕਾਂ ਦੇ ਭੱਲੇ ਕੁਛ ਨਹੀਂ ਪੈਂਦਾ। ਹੁਣ ਜਿਵੇਂ ਮੈਂ ਆਇਲ ਰਿਚ ਕੰਟਰੀਜ਼ ਦੇਖਿਆ, ਉੱਥੇ ਦੇ ਲੋਕਾਂ ਨੂੰ ਜਾਂ ਉੱਥੇ ਦੇ ਇਨਫਰਾਸਟ੍ਰਕਚਰ ਦੇ ਵਿੱਚ ਪੈਸਾ ਲੱਗਿਆ ਦਿਖਦਾ ਹੈ। ਕੈਨੇਡਾ ਵਿੱਚ ਇੰਨਾ ਤੇਲ ਪ੍ਰੋਡਿਊਸ ਹੋਇਆ ਪਰ ਕੈਨੇਡਾ ਦੇ ਲੋਕਾਂ ਨੂੰ ਨਾ ਪ੍ਰਾਈਵੇਟ ਸਿਸਟਮ ਚੋਂ ਨਾ ਸਰਕਾਰੀ ਹੋਣ ਦੇ ਉੱਤੇ ਕਿਸੇ ਪਾਸੇ ਵੀ ਕੋਈ ਲਾਭ ਨਹੀਂ ਹੋਇਆ, ਤੇ ਨਾਲ ਆਪਾਂ ਉੱਧਰ ਵੀ ਆਵਾਂਗੇ ਕਿ ਉਹਦਾ ਇੰਪੈਕਟ ਕਿਵੇਂ ਇਹਨਾਂ ਦੇ ਉੱਤੇ ਜਾਂਦਾ ਰਿਹਾ, ਪਰ ਸਾਨੂੰ ਕਦੇ ਕੁਛ ਬਚਿਆ ਕਿਉਂ ਨਹੀਂ? ਅੱਜ ਤੱਕ ਕਦੇ ਕੈਨੇਡਾ ਦੇ ਲੋਕਾਂ ਦੀ ਤਰੱਕੀ ਨਹੀਂ ਹੋਈ। ਜਿਵੇਂ ਨਾਰਵੇ ਹੈ, 10 ਸਾਲ ਬਾਅਦ ਉਹਨਾਂ ਨੇ ਹੈਰੀਟੇਜ ਫੰਡ ਸ਼ੁਰੂ ਕੀਤਾ, ਉਹਨਾਂ ਕੋਲ ਇੰਨੇ ਬਿਲ ਟ੍ਰਿਲੀਅਨਸ ਆਫ ਡਾਲਰ ਦੇ ਰਿਜ਼ਰਵਸ ਪਏ ਆ ਪੈਸਿਆਂ ਦੇ, ਆਪਾਂ ਖਾਲੀ ਦੇ ਖਾਲੀ, ਸਾਡੇ ਕੋਲ ਇਹ ਖਾਲੀ ਭਰਾ ਕਿਉਂ ਰਹਿ ਜਾਂਦਾ?
ਇਹ ਉਹਨਾਂ ਦੇ ਟਰੂਡੋ ਦੇ ਵੇਲੇ ਪੀਟਰ ਲਾਹਿਡ ਸੀਗਾ ਪ੍ਰੀਮੀਅਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਅਲਬਰਟਾ ਵਿੱਚ, ਉਹ 85 ਦੇ ਵਿੱਚ ਰਿਟਾਇਰ ਹੋ ਗਿਆ ਸੀ। ਉਹਨੇ ਕਿਹਾ ਸੀਗਾ ਕਿ ਗੱਲ ਸੁਣੋ, ਤੁਸੀਂ ਆਪਣਾ ਜਿਹੜਾ ਤੁਹਾਡਾ ਆਇਲ ਆ ਇਹਨੂੰ ਆਪ ਇਹਨੂੰ ਵੈਲਿਊ ਐਡਿਡ ਕਰੋ, ਇਹਨੂੰ ਆਪ ਕੱਢੋ, ਆਪਣੀਆਂ ਰਿਫਾਇਨਰੀਆਂ ਲਾਓ, ਤੇ ਇਹ ਰਾ ਮਟੀਰੀਅਲ ਦੀ ਬਜਾਏ ਇਹਨੂੰ ਰਿਫਾਇਨ ਕਰਕੇ ਗੈਸ ਵੇਚੋ ਜਾਂ ਹੋਰ ਜਿਹੜੇ ਪ੍ਰੋਡਕਟ ਉਹ ਵੇਚੋ, ਇਹਨੂੰ ਆਇਲ ਕੰਪਨੀਆਂ ਤੋਂ ਬਚਾ ਕੇ ਰੱਖੋ, ਇਹ ਪ੍ਰਾਈਵੇਟ ਕੋਲੋਂ। ਤੇ ਇਹਨਾਂ ਨੇ ਬਿਲਕੁਲ ਉਲਟਾ ਕੀਤਾ। ਪੀਟਰ ਲਾਹਿਡ ਜਾਣ ਤੋਂ ਬਾਅਦ, ਉਹ ਬਾਅਦ ਦੀ ਗੱਲ ਹੈ, ਉਹ ਸਾਰਾ ਆਇਲ ਕੰਪਨੀਆਂ ਦਾ ਕਬਜ਼ਾ ਹੈ। ਉਹ ਥੋੜਾ ਬਹੁਤ ਇਹਨਾਂ ਨੂੰ ਜਿਵੇਂ ਕਿਸੇ ਜੱਟ ਦੀ ਜ਼ਮੀਨ ਹੋਵੇ ਉਹ ਕਿਸੇ ਨੂੰ ਠੇਕੇ ਤੇ ਦੇ ਦੇ ਥੋੜੇ ਜਿਹੇ ਪੈਸਿਆਂ ਵਿੱਚ, ਹਾਲਾਂਕਿ ਆਪ ਖੇਤੀ ਕਰਨੀ ਚਾਹੀਦੀ ਉਹਨੂੰ, ਤਾਂ ਹੀ ਉਹਨੂੰ ਫਾਇਦਾ ਹੋਊਗਾ। ਪਰ ਇਹਨਾਂ ਨੇ ਚੱਕ ਕੇ ਆਇਲ ਕੰਪਨੀਆਂ ਨੂੰ ਦੇਤਾ ਬਾਅਦ ਦੇ ਵਿੱਚ, ਉਹ ਜਦੋਂ ਨਿਓਲਿਬਰਲਿਜ਼ਮ ਆਇਆ ਉਹ ਸਾਰੇ ਹੁਣ ਬਹੁਤ ਥੋੜਾ ਜਿਹਾ ਪੈਸਾ ਇਹਨਾਂ ਨੂੰ ਰੋਇਲਟੀ ਦੇ ਤੌਰ ਤੇ ਦਿੰਦੇ ਆ। ਇਹ ਸਾਰਾ ਇਹਨਾਂ ਪੋਲੀਟੀਸ਼ੀਅਨ ਦਾ ਬੇੜਾ ਗਰਕ ਹੋਇਆ, ਹੋਰ ਕੋਈ ਨਹੀਂ ਹੋਇਆ, ਇਹ ਬਾਅਦ ਦੀਆਂ ਗੱਲਾਂ ਨੇ।
ਠੀਕ ਹੈ ਜੀ, ਤੇ ਹੁਣ ਜੇ ਆਪਾਂ ਲਿਬਰਲ ਦੀ ਵੈਸੇ ਵੀ ਆ ਓਵਰਆਲ ਨੀਤੀਆਂ ਦੀ ਗੱਲ ਕਰਦੇ ਆ, ਤੇ ਇਹਨਾਂ ਦੀ ਪਾਪੂਲੈਰਿਟੀ ਵੀ ਘਟਦੀ ਹੈ, ਤੇ ਲਿਬਰਲ ਦਾ ਇੱਕ ਵਾਰੀ ਲੋਕ ਜਿਤਾ ਵੀ ਬੈਠਦੇ ਆ ਤੇ ਮਿਡਲ ਕਲਾਸ ਦੀ ਗੱਲ ਕਰਕੇ ਆਉਂਦੇ ਆ, ਬਾਅਦ ਵਿੱਚ ਫਿਰ ਉਧਰ ਨੂੰ ਮਾਫਕ ਬੈਠਦੇ ਨੇ ਲੋਕਾਂ ਨੂੰ। ਤਕਰੀਬਨ ਇਹਨਾਂ ਦੀ ਇਮੇਜ ਇਹੀ ਬਣੀ ਹੋਈ ਹੈ ਕਿ ਗੱਲਾਂ ਕੁਛ ਹੋਰ ਕਰਦੇ ਆ ਤੇ ਬਾਅਦ ਚ ਕੰਮ ਕੁਛ ਹੋਰ ਕਰਨ ਲੱਗ ਜਾਂਦੇ ਆ। ਮਤਲਬ ਲਿਬਰਲ ਦਾ ਹਿਡਨ ਏਜੰਡਾ ਲਗਭਗ ਕੰਜ਼ਰਵੇਟਿਵ ਵਾਲੀ ਹੁੰਦਾ। ਆਮ ਜੇ ਆਪਾਂ ਗੱਲ ਕਰੀਏ ਕਿ ਅੰਦਰੋਂ ਕੰਜ਼ਰਵੇਟਿਵ ਨੇ ਤੇ ਬਾਹਰੋਂ ਇਹ NDP ਟਾਈਪ ਕੋਟ ਕਰ ਲੈਂਦੇ ਆਪਣੇ ਆਪ ਨੂੰ, ਜਾਂ ਕਿਵੇਂ ਇਹਨਾਂ ਨੂੰ ਸਮਝੀਏ ਕਿਵੇਂ ਅਸੀਂ ਕਿ ਵੱਟ ਲਿਬਰਲ ਆਰ, ਜੇ ਅਸੀਂ ਨੈਸ਼ਨਲ ਲੈਵਲ ਤੇ ਉੱਤੇ ਦੇਖੀਏ ਫੈਡਰਲ ਲਿਬਰਲ ਨੂੰ ਕਿਵੇਂ ਅੰਡਰਸਟੈਂਡ ਕਰ ਸਕਦੇ?
ਰਿਸ਼ਤੇਦਾਰ ਨਹੀਂ, ਕੋਈ ਨਹੀਂ ਹੈ, ਇੱਕ ਦੂਜੇ ਦੀ ਫਰਕ ਕੋਈ ਨੀ। ਆਪਾਂ ਇਹਨੂੰ ਆਪਣੀ ਗੱਲ ਨੂੰ ਫਿਨਿਸ਼ ਕਰਕੇ ਫਿਰ ਆਪਾਂ ਅੱਗੇ ਤੁਰਦੇ ਹਾਂ। ਸਾਡੀ ਕੈਨੇਡਾ ਦੀ ਪ੍ਰੋਬਲਮ ਜਦੋਂ ਸ਼ੁਰੂ ਹੋਈ, ਇਹਨਾਂ ਜਦੋਂ ਬਾਹਰੋਂ ਆਇਲ ਮੰਗਾਉਣਾ ਸ਼ੁਰੂ ਕਰਤਾ, ਹੁਣ ਚਾਹੀਦਾ ਤਾਂ ਇਹ ਸੀਗਾ ਕਿ ਐਰੋਗੈਂਟ ਟਰੂਡੋ ਐਂਡ ਕੰਪਨੀ ਨੂੰ ਪੀਟਰ ਲਾਹਿਡ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਮੁਲਕ ਨੂੰ ਆਇਲ ਸਪਲਾਈ ਕਰਦੇ, ਅਲਬਰਟਾ ਵਿੱਚ ਰਿਫਾਇਨਰੀ ਲਾ ਕੇ ਤੇ ਪਾਈਪ ਲਾਈਨਾਂ ਬਣਾਉਂਦੇ, ਆਪਣਾ ਘਰ ਦੇ ਜ਼ਰੂਰਤਾਂ ਨੂੰ ਪੂਰਾ ਕਰਕੇ ਫਿਰ ਆਪਣਾ ਮਾਲ ਮੰਡੀ ਦੇ ਵਿੱਚ ਵੇਚਦੇ, ਫਿਰ US ਵਗੈਰਾ ਨੂੰ ਵੇਚਦੇ। ਕੀਤਾ ਕੀ ਅਲਬਰਟਾ ਦਾ ਬਹੁਤਾ ਆਇਲ US ਇੰਟੀਰੀਅਰ ਤੇ ਕੁਬੈਕ ਨੂੰ ਇਹਨੇ ਇਸ ਨੈਸ਼ਨਲ ਐਨਰਜੀ ਪ੍ਰੋਗਰਾਮ ਦੇ ਅੰਡਰ ਸ਼ਿਪ ਕਰਨਾ ਸ਼ੁਰੂ ਕੀਤਾ ਰਾ ਮਟੀਰੀਅਲ। ਅਲਬਰਟਾ ਚ ਕੋਈ ਰਿਫਾਇਨਰੀ ਨਹੀਂ ਲਾਈ ਤੇ ਰਿਫਾਇਨਰੀਆਂ ਸਾਰੀਆਂ ਮੋਂਟਰੀਅਲ ਤੇ ਇਧਰ ਲਾਤੀਆਂ। ਨਤੀਜਾ ਲਾਹਿਡ ਤੇ ਪੀਟਰ ਲਾਹਿਡ ਤੇ ਟਰੂਡੋ ਦੇ ਸਿੰਘ ਫਸ ਗਏ, ਜਿਵੇਂ ਕਿ ਹੁਣ ਸਮਿਥ ਤੇ ਜੂਨੀਅਰ ਟਰੂਡੋ ਫਸਾਈ ਬੈਠੇ ਆ ਕਲੀਨ ਐਨਰਜੀ ਨੂੰ ਲੈ ਕੇ। ਇਹ ਹੋਰ ਟੋਪਿਕ ਇਹਦੀ ਆਪਾਂ ਕਿਤੇ ਫੇਰ ਗੱਲ ਕਰਾਂਗੇ। ਪੀਟਰ ਲਾਹਿਡ ਨੇ ਇਹ ਜਦੋਂ ਸਾਰੀ ਦੇਖੀ ਇਹਦੀ ਹੈਂਕੜਬਾਜ਼ੀ ਕਿ ਇਹਦਾ ਸਾਡਾ ਜਿਹੜਾ ਤੇਲ ਆ ਉਹ ਫ੍ਰੀ ਚ ਲਿਜਾ ਰਿਹਾ, ਤੇ ਇਹਨੇ ਕਹਿਣਾ ਸ਼ੁਰੂ ਕਰਤਾ ਕਿ ਇਹਨੇ ਮੋਰਚਾ ਖੋਲਤਾ ਜੀ ਇਹਦੇ ਖਿਲਾਫ਼। ਇਹ ਕਹਿਣਾ ਸ਼ੁਰੂ ਕਰਤਾ ਕਿ ਸਾਡਾ ਤੇਲ ਤੂੰ ਕੌਣ ਹੋਣਾ ਕੰਜ਼ੂਮਰ ਪ੍ਰਾਈਸ ਸੈੱਟ ਕਰਨ ਵਾਲਾ, ਤੇ ਸਾਡੇ ਤੇਲ ਦਾ ਬੈਨੀਫਿਟ ਜੋ ਵੀ ਹੈ ਰੋਇਲ ਤੇ ਪ੍ਰੋਡਕਸ਼ਨ ਟੈਕਸ ਤੇ ਸਾਡਾ ਹੱਕ ਹੈ। ਉਹ ਫਿਰ ਕਹਿੰਦੇ ਹੁੰਦੇ ਨਾ ਕਿ ਨੱਠਦਿਆਂ ਨੂੰ ਵਾਹਣ ਇੱਕੋ ਜਿਹਾ, ਤੇ ਪੀਟਰ ਲਾਹਿਡ ਨੇ ਬਹੁਤ ਸਖ਼ਤ ਰਿਸਪੋਂਸ ਦਿੱਤਾ, ਸੋਰੀ ਉਹਨੇ ਪ੍ਰੋਡਕਸ਼ਨ ਕੱਟ ਕਰਤੀ ਤੇ ਨਾਲ ਨਾਲ ਜਿਹੜੀਆਂ ਨਵੀਆਂ ਆਇਲ ਡਿਵੈਲਪਮੈਂਟ ਸੀਗੀਆਂ ਉਹ ਡਿਲੇ ਕਰਨੀਆਂ ਸ਼ੁਰੂ ਕਰਤੀ ਉਹਨਾਂ ਦਿਨਾਂ ਚ। ਲਾਹਿਡ ਨੇ ਇਸ ਨੈਸ਼ਨਲ ਐਨਰਜੀ ਪ੍ਰੋਗਰਾਮ ਦੇ ਕਈ ਪ੍ਰੋਵੀਜ਼ਨਸ ਨੂੰ ਫੈਡਰਲ ਕੋਰਟ ਵਿੱਚ ਵੀ ਚੈਲੰਜ ਕਰਨਾ ਸ਼ੁਰੂ ਕਰਤਾ। ਹੁਣ ਇਸ ਟਰੂਡੋ ਦੀ ਧੱਕੇਸ਼ਾਹੀ ਕਰਕੇ ਬਹੁਤ ਸਾਰੀਆਂ US ਤੇ ਫੋਰਨ ਕੰਪਨੀਆਂ ਨੇ ਕੈਨੇਡੀਅਨ ਆਇਲ ਐਸੈਟ ਵੇਚਣੇ ਸ਼ੁਰੂ ਕਰਤੇ। ਉਹਨਾਂ ਨੇ ਦੇਖਿਆ ਵੀ ਇੱਥੇ ਰੇਟ ਕਾ ਪੈ ਗਿਆ ਤੇ ਉਹ ਕਹਿੰਦੇ ਵੀ ਅਸੀਂ ਨੀ ਰਹਿਣਾ ਇੱਥੇ। ਨਤੀਜਾ ਅਲਬਰਟਾ ਦੀ ਆਇਲ ਇੰਡਸਟਰੀ ਬਹੁਤ ਬੁਰੀ ਤਰ੍ਹਾਂ ਹਿੱਟ ਹੋਈ ਤੇ ਬਿਗ ਜਾਬ ਲਾਸਿਸ ਅਰਲੀ 80s ਦੇ ਵਿੱਚ ਹੋਣੇ ਸ਼ੁਰੂ ਹੋ ਗਏ ਤੇ 1982 ਵਿੱਚ ਫਿਰ ਗਲੋਬਲ ਰਿਸੈਸ਼ਨ ਹੋ ਗਿਆ, ਉਹ ਬਾਅਦ ਦੀ ਗੱਲ ਹੈ, 82 ਵਿੱਚ, ਜਿਹਦੇ ਨਾਲ ਆਇਲ ਪ੍ਰਾਈਸਿਸ ਕਾਫੀ ਥੱਲੇ ਡਿੱਗੀਆਂ। ਪਰ ਇਸ ਐਨਾ ਜਿਹੜੀ ਨੈਸ਼ਨਲ ਐਨਰਜੀ ਪ੍ਰੋਗਰਾਮ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਿਆ। ਹੁਣ ਜਦੋਂ ਗਲੋਬਲ ਰਿਸੈਸ਼ਨ ਆਇਆ ਤੇ ਨੈਸ਼ਨਲ ਐਨਰਜੀ ਪ੍ਰੋਗਰਾਮ ਨੇ ਅਲਬਰਟਾ ਦੀ ਆਇਲ ਇੰਡਸਟਰੀ ਦਾ ਆਲਮੋਸਟ ਪੱਠਾ ਹੀ ਬਿਠਾ ਦਿੱਤਾ ਸੀ, ਉਦੋਂ ਫਿਰ ਟਰੂਡੋ ਦੀ ਥੋੜੀ ਜਿਹੀ ਮਾੜੀ ਜਿਹੀ ਅੱਖ ਖੁੱਲੀ ਕਿ ਮੈਂ ਕਿਉਂ ਆਪਣੀ ਹੈਂਕੜਬਾਜ਼ੀ ਨਾਲ ਸੱਪ ਦੀ ਖੁੱਡ ਚੱਕ ਪਾਤਾ। ਫਿਰ ਇਹਨੇ ਲਾਹਿਟ ਨਾਲ ਇੱਕ ਸਾਲ ਬਾਅਦ 1981 ਵਿੱਚ ਇੱਕ ਸਮਝੌਤਾ ਕਰਕੇ ਨੈਸ਼ਨਲ ਐਨਰਜੀ ਪ੍ਰੋਗਰਾਮ ਦੇ ਰੈਵਨਿਊ ਸ਼ੇਅਰਿੰਗ ਪ੍ਰੋਵੀਜ਼ਨ ਵਿੱਚ ਥੋੜੀਆਂ ਜਿਹੀਆਂ ਚੇਂਜਾਂ ਲਿਆਂਦੀਆਂ ਤੇ ਫੈਡਰਲ ਜਿਹੜਾ ਇੰਪੋਰਟ ਟੈਕਸ ਜਿਹੜਾ ਅਲਬਰਟਾ ਆਇਲ ਸੈਂਡ ਤੇ ਇਹਨੇ ਥੋਕਿਆ ਸੀਗਾ ਉਹ ਇਲੀਮੀਨੇਟ ਕਰਤਾ। ਉਧਰ 82 ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਨੇ ਅਲਬਰਟਾ ਗਵਰਨਮੈਂਟ ਦੇ ਪਟੀਸ਼ਨ ਉੱਤੇ ਇਸ ਟਰੂਡੋ ਨੂੰ ਕਾਫੀ ਲਾਂਘਾ ਪਾਈਆਂ ਰੂਲਿੰਗ ਦੇ ਵਿੱਚ, ਕਿਹਾ ਕਿ ਫੈਡਰਲ ਗਵਰਨਮੈਂਟ ਪ੍ਰੋਵਿੰਸ਼ੀਅਲ ਓਨਡ ਆਇਲ ਐਂਡ ਗੈਸ ਵੈਲ ਦੇ ਉੱਤੇ ਟੈਕਸ ਨਹੀਂ ਲਾ ਸਕਦਾ, ਇਹ ਤਾਂ ਤੁਹਾਡੀ ਜੂਰਿਸਡਿਕਸ਼ਨ ਚ ਆਉਂਦਾ ਨਹੀਂ, ਇਹ ਤਾਂ ਪ੍ਰੋਵਿੰਸ਼ੀਅਲ ਦੀ ਜੂਰਿਸਡਿਕਸ਼ਨ ਹੈ। ਲਾਹੀ ਨੇ ਮੀਡੀਆ ਯੂਜ਼ ਕਰਕੇ ਉਹਨਾਂ ਦਿਨਾਂ ਵਿੱਚ ਅਲਬਰਟਾ ਦੇ ਲੋਕਾਂ ਨੂੰ ਯਕੀਨ ਦਵਾਤਾ ਕਿ ਇਸ ਟਰੂਡੋ ਦਾ ਨੈਸ਼ਨਲ ਐਨਰਜੀ ਪ੍ਰੋਗਰਾਮ ਅਲਬਰਟਾ ਦੀ ਆਇਲ ਵੈਲਥ ਲੁੱਟਣ ਦਾ ਇੱਕ ਟ੍ਰਿਕ ਹੈ। ਬਸ ਫਿਰ ਕੀ ਸੀ ਜੀ, ਅਲਬਰਟਨ ਨੇ ਟਰੂਡੋ ਦੇ ਸਿਆਪੇ ਕਰਨੇ ਸ਼ੁਰੂ ਕਰਤੇ। ਮੈਨੂੰ ਯਾਦ ਹੈ ਕਿ ਆਈ ਵਾਜ਼ ਹੀਅਰ, ਟਰੂਡੋ ਰੇਡੀਓ ਕਾਲ ਐਂਡ ਸ਼ੋ ਇੱਥੇ ਹੁੰਦੇ ਸੀਗੇ ਉਦੋਂ, ਤੇ ਅਲਬਰਟਨ ਨੇ ਟਰੂਡੋ ਗਵਰਨਮੈਂਟ ਦੇ ਖਿਲਾਫ਼ ਮੋਰਚੇ ਖੋਲਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੇ ਆ। ਬਹੁਤੇ ਲੋਕਾਂ ਨੇ ਤਾਂ ਕੁਬੈਕ ਤੇ ਅੰਟੇਰੀਓ ਨੂੰ ਆਇਲ ਸ਼ਿਪਮੈਂਟ ਬੰਦ ਕਰਨ ਦੀਆਂ ਸਲਾਹਾਂ ਤੱਕ ਦੇਣੀਆਂ ਸ਼ੁਰੂ ਕਰਤੀਆਂ। ਨਫ਼ਰਤ ਦੀ ਇਹ ਜਿਹੜੀ ਲਕਸ਼ਮਣ ਰੇਖਾ 1980 ਵਿੱਚ ਖਿੱਚੀ ਗਈ ਸੀ ਅਜੇ ਤੱਕ ਵੀ ਇਹ ਕੰਟੀਨਿਊ ਹੈ। ਇਹ ਕੋਈ ਫੈਡਰਲ ਲਿਬਰਲ ਨੂੰ ਵੋਟ ਪਾਉਂਦੇ ਨੀ, ਕੋਈ ਇੱਕ ਅੱਧੀ ਸੀਟ ਹੁੰਦੀ ਹੈ ਉਹ ਵੀ ਆਪਣੇ ਦੇਸੀ ਜਿੱਥੇ ਰਹਿੰਦੇ ਉਹਨਾਂ ਕਰਕੇ ਹੋ ਜਾਂਦਾ ਹੁਣ। ਤੇ ਅਲਬਰਟਾ ਦੇ ਪੋਲੀਟੀਸ਼ੀਅਨ ਵੋਟਾਂ ਲੈਣ ਦੇ ਚੱਕਰ ਵਿੱਚ ਇਸ ਨਫ਼ਰਤ ਦੀ ਅੱਗ ਨੂੰ ਕਦੇ ਬੁਝਣ ਨਹੀਂ ਦੇਣਗੇ, ਚਾਹੇ ਉਹ UCP ਹੋਵੇ ਜਾਂ ਇੱਥੋਂ ਦੀ NDP ਹੋਵੇ, ਕੋਈ ਫਰਕ ਨਹੀਂ ਪੈਂਦਾ। ਹੁਣ ਇਹ ਨੈਸ਼ਨਲ ਐਨਰਜੀ ਪ੍ਰੋਗਰਾਮ ਟਰੂਡੋ ਤੋਂ ਛੱਡ ਗਿਆ ਜਾਂ ਕੱਢ ਤਾ ਪਾਰਟੀ ਨੇ, ਤੇ 1984 ਵਿੱਚ ਮਰੂਨੀ ਦੀ ਆ ਗਈ ਗਵਰਨਮੈਂਟ, ਪ੍ਰੋਗਰੈਸਿਵ ਕੰਜ਼ਰਵੇਟਿਵ, ਉਹਨੇ ਤਾਂ ਇਹਨੂੰ ਇਹਦੀਆਂ ਸਾਰੀਆਂ ਪ੍ਰੋਵਿਜ਼ਨ ਦਾ ਕੀਰਤਨ ਸੁਲਾ ਪੜ ਕੇ ਭੋਗੇ ਪਾਤਾ ਜੀ, ਖਤਮ ਹੋ ਗਿਆ। ਫਿਰ ਵੀ ਅਲਬਰਟਾ ਦੇ ਵੈਸਟਰਨ ਪ੍ਰੋਵਿੰਸ ਖਾਸ ਕਰਕੇ ਸਸਕੈਚਵਨ ਵਿੱਚ ਟਰੂਡੋ ਦੀ ਇਸ ਨੈਸ਼ਨਲ ਐਨਰਜੀ ਪ੍ਰੋਗਰਾਮ ਐਸੀ ਜ਼ਹਿਰ ਘੋਲੀ ਕਿ ਫੈਡਰਲ ਲੈਵਲ ਬ੍ਰਾਂਡ ਵਿੱਚ ਜਿਹੜੀ ਅੱਜ ਵੀ ਜਾਰੀ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕੈਨੇਡਾ ਵਿੱਚ ਬੇਵਕੂਫ ਪੋਲੀਟੀਕਲ ਲੀਡਰ ਦੀ ਕਦੇ ਕਮੀ ਨਹੀਂ ਰਹੀ। ਇਸ ਐਰੋਗੈਂਟ ਟਰੂਡੋ ਦੇ ਬਾਅਦ 1984 ਵਿੱਚ ਮਰੂਨੀ ਨੇ ਤਾਂ ਫਿਰ ਉਸਨੇ ਜਿਵੇਂ ਪਹਿਲੀ ਗੱਲ ਕਰੀ ਵੀ ਖਤਮ ਕਰਤਾ, ਕੰਮ ਖਤਮ ਹੋ ਗਿਆ। ਪਰ ਮਰੂਨੀ ਨੇ ਵੀ ਆ ਕੇ 86 ਦੇ 1986 ਦੇ ਵਿੱਚ ਇੱਕ ਬ੍ਰਿਸਟਲ ਐਰੋਸਪੇਸ ਕੰਪਨੀ ਸੀਗੀ ਵਿਨੀਪੈਗ ਚ, ਉਹ ਚੱਕ ਕੇ ਉਹ CF-18 ਫਾਈਟਰ ਜੈਟ ਮੇਨਟੇਨਸ ਦਾ ਕਾਉਂਟਰ ਸੀਗਾ, ਉਹ ਚੱਕ ਕੇ ਮੋਂਟਰੀਅਲ ਬੇਸਡ ਬੰਬਾਰਡੀਅਨ ਦੇ ਤੇ 86 ਦੇ ਵਿੱਚ ਕੀ ਹੋਇਆ, ਇੱਕ ਹੋਰ ਕੰਮ ਹੋਇਆ। ਉਧਰ ਜਿਹੜਾ ਜਾਰਜ ਬੁਚ ਸੀਗਾ ਪਹਿਲਾ ਸੀਨੀਅਰ, ਉਹ CIA ਦਾ ਹੈਡ ਸੀਗਾ ਅਤੇ ਉਹ ਵਾਈਸ ਪ੍ਰੈਜੀਡੈਂਟ ਸੀਗਾ ਰੇਗਨ ਦਾ, ਉਹਨੇ ਕੀ ਕਰਿਆ ਕਿ 85 ਦੇ ਵਿੱਚ ਵੈਨਜ਼ੂਏਲਾ ਤੇ ਰਸ਼ੀਆ ਨੂੰ ਮਾਰਨ ਦੀ ਖਾਤਰ, ਕਿਉਂਕਿ ਮੇਨ ਆਇਲ ਸਪਲਾਈਰ ਸੀਗੇ, ਇਹਨਾਂ ਨੇ ਸਾਊਦੀ ਅਰੇਬੀਆ ਦੇ ਨਾਲ ਇੱਕ ਗੱਠਜੋੜ ਕਰਕੇ ਇਜ਼ਰਾਇਲ ਤੇ ਸਾਊਦੀ ਦੀ ਸੁਲਾਹ ਕਰਾਤੀ, ਇੱਕ ਪਲਾਨ ਘੜੀ ਕਿ ਇਹ ਰਸ਼ੀਆ ਤੇ ਵੈਨਜ਼ੂਏਲਾ ਨੂੰ ਕਿਵੇਂ ਮਾਰਨਾ। ਉਦੋਂ $50 ਦੀ ਸੀਗੀ ਕੀਮਤ WTI ਤੇ ਬ੍ਰੈਂਟ ਦੀ, ਵਰਲਡ ਵਾਈਡ ਜਿਹੜੀ ਹੁੰਦੀ ਹੈ ਵੈਸਟ ਟੈਕਸਸ ਇੰਟਰਮੀਡੀਏਟ ਆਇਲ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਬੈਂਚ ਮਾਰਕ ਹੈ, $50 ਤੋਂ ਇਹਨਾਂ ਨੇ $10 ਤੇ ਲੈ ਕੇ ਆ ਗਏ। ਉਹਦੇ ਨਾਲ ਹੋਰ ਅਲਬਰਟਾ ਦਾ ਵੀ ਬੁਰਾ ਹਾਲ ਹੋ ਗਿਆ। ਹੁਣ ਮਰੂਨੀ ਦੀ ਇਸ ਕਰਤੂਤ ਤੇ ਟਰੂਡੋ ਦੀ NP ਨੇ ਵੈਸਟਰਨ ਕੈਨੇਡਾ ਤੇ ਈਸਟਰਨ ਕੈਨੇਡਾ ਵਿੱਚ ਇੱਕ ਪੱਕੀ ਨਫ਼ਰਤ ਦੀ ਲਾਸ਼ ਮਹੇਸ਼ਾ ਕੀਤੀ। ਵੈਸਟਰਨ ਕੈਨੇਡਾ ਨੇ ਇਹ ਸਟਰੋਂਗਲੀ ਫੀਲ ਕਰਿਆ ਕਿ ਇਹਨਾਂ ਲੋਕਾਂ ਨੇ ਓਨਟੇਰੀਓ ਤੇ ਕੁਬੈਕ ਨੂੰ ਖੁਸ਼ ਕਰਨ ਵਾਸਤੇ ਸਾਡੇ ਨਾਲ ਬਹੁਤ ਬੜਾ ਧੋਖਾ ਕਰਿਆ। ਨਤੀਜਾ ਵੈਸਟਰਨ ਸੈਪਰੇਟਿਸਟ ਨਾਂ ਦੀ ਇੱਕ ਪਾਰਟੀ ਹੋਣ ਵਿੱਚ ਆ ਗਈ। ਇਹ ਪਾਰਟੀ ਨੇ 1987 ਵਿੱਚ ਪਹਿਲੀ ਕਨਵੈਨਸ਼ਨ ਵਿਨੀਪੈਗ ਵਿੱਚ ਕਰਕੇ ਇਹਦਾ ਇਸ ਪਾਰਟੀ ਦਾ ਜੀ ਰਿਫੋਰਮ ਪਾਰਟੀ ਨਾਂ ਧਾਰ ਕੇ ਸ੍ਰੀ ਗਣੇਸ਼ ਕਰਤਾ। ਫਿਰ 1993 ਦੀ ਫੈਡਰਲ ਇਲੈਕਸ਼ਨ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਜਿਹੜੀ ਸੀਗੀ। ਹੁਣ ਦੇਖੋ ਤੁਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ, 1984 ਤੋਂ 1993 ਤੱਕ ਦੋ ਮੈਜੋਰਟੀ ਮਿਲੀ ਆ ਮਰੂਨੀ ਨੂੰ, ਔਰ ਮਰੂਨੀ ਦੀ ਸੈਕਿੰਡ ਮੈਜੋਰਟੀ ਜਦੋਂ ਮਿਲੀ ਇਹਨੂੰ ਤਾਂ ਉੱਥੇ ਰਿਪੋਰਟਰ ਇਹਨੂੰ ਪੁੱਛਣ ਲੱਗ ਗਿਆ, ਮਰੂਨੀ ਜੀ ਵੀ ਲਿਬਰਲ ਪਾਰਟੀ ਤੁਸੀਂ ਖਤਮ ਕਰਤੀ ਟੂਡੋ ਦੀਆਂ ਬੇਵਕੂਫੀਆਂ ਕਰਕੇ, ਹੁਣ ਤਾਂ ਤੁਸੀਂ ਲਾਈਫਲੀ ਹੋ ਗਏ। ਉਹ ਕਹਿੰਦਾ ਜੀ ਹਾਂਜੀ ਹਾਂਜੀ, ਇਹਨਾਂ ਨੂੰ ਇਹ ਨੀ ਪਤਾ ਕਿ ਤੁਹਾਡੇ ਸ਼ੈਲਫ ਲਾਈਫ ਸਿਰਫ ਦੋ ਤਿੰਨ ਇਲੈਕਸ਼ਨਾਂ ਹੀ ਹੁੰਦੀਆਂ, ਉਸ ਤੋਂ ਬਾਅਦ ਲੋਕੀ ਆਖਦੇ ਆ ਤੁਹਾਡੇ, ਲੋਕੀ ਸਮਝਦੇ ਕਿ ਤੁਸੀਂ ਸਾਰੇ ਪੌੜੇ ਦੀ ਜੜ, ਹਾਲਾਂਕਿ ਪੌੜੇ ਦੀ ਜੜ ਕੋਈ ਹੋਰ ਹੁੰਦੀ ਹੈ, ਉਹਦੀ ਆਪਾਂ ਬਾਅਦ ਚ ਥੋੜੀ ਜਿਹੀ ਗੱਲ ਕਰਾਂਗੇ। ਪਰ ਗੱਲ ਉੱਥੇ ਆ ਜਾਂਦੀ ਕਿ ਜਦੋਂ 93 ਦੀ ਇਲੈਕਸ਼ਨ ਵਿੱਚ ਉਹ ਮਰੂਨੀ ਜਿਹਨੂੰ ਬੈਕ ਟੂ ਬੈਕ ਮੈਜੋਰਟੀ ਮਿਲੀ ਸੀ ਪ੍ਰੋਗਰੈਸਿਵ ਕੰਜ਼ਰਵੇਟਿਵ ਵਿੱਚ, ਉਹ ਦੋ ਸੀਟਾਂ ਰਹਿ ਗਈ, ਕਿੱਥੇ ਮੈਜੋਰਟੀ ਤਾਂ ਕਿੱਥੇ ਦੋ। ਇਹ ਹਾਲ ਇਸ ਇਸ ਮਰੂਨੀ ਦੀ ਪਾਰਟੀ ਦਾ ਹੋਇਆ। ਹਾਂਜੀ
ਜੀ, ਦੱਸੋ ਹੁਣ ਜਿੰਨੀ ਕੁ ਆਪਾਂ ਗੱਲਬਾਤ, ਇੰਨੀ ਗੱਲ ਤਾਂ ਸਾਫ ਹੁੰਦੀ ਹੈ ਨਾ ਸਰ ਸਾਹਿਬ, ਕਿ ਨੈਸ਼ਨਲ ਐਨਰਜੀ ਪ੍ਰੋਗਰਾਮ ਨਾਂ ਦੀ ਚੀਜ਼ ਤਾਂ ਫਿਰ ਸਾਰਿਆਂ ਨੇ ਭੋਗ ਪਾ ਹੀ ਦਿੱਤਾ ਸੀ ਉਹਦਾ, ਠੀਕ ਹੈ। ਇਹ ਜਿਵੇਂ ਆਪਣੇ ਆਪ ਨੂੰ ਅਕਸ ਬਚਾਉਂਦੇ ਰਹੇ ਔਰ ਸੈਪਰੇਟ ਗੱਲ ਹੈ, ਪਰ ਹੁਣ ਜਿਹੜਾ ਮੌਜੂਦਾ ਹਾਲਾਤ ਨੇ ਉਹਦੇ ਵਿੱਚ ਟਰੂਡੋ ਹੋਰਿਆਂ ਨੂੰ ਓਨਾ ਹੀ ਚੈਲੰਜ ਰਹਿੰਦਾ। ਹਾਲਾਂਕਿ ਉਹ ਪ੍ਰੋਗਰਾਮ ਦੇ ਇਹਨਾਂ ਦਾ ਕਈ ਵਾਰ ਜ਼ਿਕਰ ਹੋਇਆ ਕਿ ਉਹ ਤਾਂ ਗੱਲਾਂ ਬੀਤ ਗਈਆਂ, ਉਹ ਗਲਤੀ ਹੈ, ਚਲੋ ਅਸੀਂ ਛੱਡ ਵੀ ਦਿੱਤਾ। ਹੁਣ ਜਦੋਂ ਨਵੀਂ ਗੱਲ ਆਉਂਦੀ ਆ, ਅੱਜ ਕੱਲ੍ਹ ਅਸੀਂ ਇਨਵਾਇਰਮੈਂਟ ਨੂੰ ਲੈ ਕੇ ਆਏ ਕਿ ਇਨਵਾਇਰਮੈਂਟ ਨੂੰ ਲੈ ਕੇ ਵੀ ਲਿਬਰਲ ਦਾ ਪ੍ਰੋਗਰਾਮ ਓਨਾ ਹੀ ਭੈੜਾ ਜਿੰਨਾ ਨੈਸ਼ਨਲ ਐਨਰਜੀ ਪ੍ਰੋਗਰਾਮ ਸੀਗਾ।
ਕਾਰਬਨ ਟੈਕਸ ਜਿਹੜਾ ਲਾਇਆ ਉਹ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ। ਹੁਣ ਆਈ ਕੈਨ ਅੰਡਰਸਟੈਂਡ ਦੈਟ ਕਿ ਕਾਰਬਨ ਟੈਕਸ ਦਾ ਬੈਨੀਫਿਟ ਕੀ ਨੇ, ਪਰ ਆਮ ਲੋਕ ਸਮਝ ਨਹੀਂ। ਆਮ ਲੋਕ ਜਦੋਂ ਤੁਸੀਂ ਟੈਕਸ ਲਾਉਂਦੇ ਹੋ ਉਦੋਂ ਸਮਝ ਲਓ ਕਿ ਤੁਹਾਡੇ ਦਿਨ ਥੋੜੇ ਨੇ। ਇਹੀ ਹਾਲ ਹੁਣ ਟਰੂਡੋ ਦਾ ਹੋ ਰਿਹਾ। ਹੁਣ ਆਪਾਂ ਇਹ ਪਾਰਟੀਆਂ ਦੀ ਗੱਲ ਕਰ ਲਈਏ ਕਿ ਇਹ ਇਲੈਕਸ਼ਨ ਦੇ ਵਿੱਚ ਜਿਹੜੀ ਰਿਫੋਰਮ ਪਾਰਟੀ ਵੈਸਟਰਨ ਕੈਨੇਡਾ ਦੇ ਵਿੱਚ ਜਿਹੜੀ 93 ਦੀ ਇਲੈਕਸ਼ਨ ਹੋਈ, ਉਸ ਵੇਲੇ ਪੋਲੀਟੀਕਲ ਸਿਸਟਮ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਫਿਰ ਆਪਾਂ ਐਂਡ 'ਚ ਆਪਣੀ ਗੱਲ ਖਤਮ ਕਰਾਂਗੇ। ਰਿਫੋਰਮ ਪਾਰਟੀ ਦੇ ਜਿਹੜੀ ਉਹਦੇ ਵਿੱਚ ਇੱਕ ਤਾਂ ਕਬੈਕ ਦੇ ਵਿੱਚ ਸੀਗੀ ਸੈਪਰੇਟ ਪਾਰਟੀ ਬਲਾਕ, ਦੂਜੀ ਸੀਗੀ ਇਹਨਾਂ ਨੇ ਰਿਫੋਰਮ ਪਾਰਟੀ ਬਣਾ ਦਿੱਤੀ। ਜਿਹੜੀ 93 ਦੀ ਇਲੈਕਸ਼ਨ ਹੋਈ ਉਹਦੇ ਵਿੱਚ ਇਹ NEP ਦਾ ਤਾਂ ਬਹੁਤ ਫਾਇਦਾ ਉਠਾਇਆ ਜੌਨ ਕ੍ਰਿਸਚੀਆ ਨੇ। ਇਹਦੇ ਵਿੱਚ ਕਿਉਂਕਿ ਸੀਟਾਂ ਸਪਲਿਟ ਹੋ ਗਈਆਂ, PC ਪਾਰਟੀ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਉਹ ਤਾਂ ਖਤਮ ਹੋ ਗਈ, ਦੋ ਸੀਟਾਂ ਦੇ ਆ ਗਏ। ਤੇ ਜਦੋਂ ਇਲੈਕਸ਼ਨ ਹੋਈ 93 ਦੇ ਵਿੱਚ ਉਦੋਂ 52 ਸੀਟਾਂ 52 ਸੀਟ ਕਬੈਕ ਵਾਲੇ ਸੈਪਰੇਟ ਬਲਾਕ ਲੈ ਗਏ ਤੇ 54 ਸੀਟ ਲੈ ਗਏ ਆਪਣੇ ਰਿਫੋਰਮ ਪਾਰਟੀ ਵਾਲੇ 93, 108 ਹੋ ਗਈਆਂ। ਤੇ ਈਸਟ ਵੈਸਟ ਦੀ ਨਫ਼ਰਤ ਨੂੰ ਹੋਰ ਮਜ਼ਬੂਤ ਕਰਦਾ, ਇੱਧਰ ਇਹ ਸੈਪਰੇਟਿਸਟ ਰਾਈਟ ਵਿੰਗਰ ਉੱਧਰ ਕਬੈਕ ਦੇ ਵਿੱਚ। ਇਹ ਜਿਹੜੀ ਨਫ਼ਰਤ ਸੀਗੀ, ਇਸ ਨਫ਼ਰਤ ਦਾ ਟਰੂਡੋ ਦੇ ਰਾਈਟ ਹੈਂਡ ਮੈਨ ਜਿਹੜਾ ਕਿ ਟਰੂਡੋ ਦੇ ਨਾਲ ਰਿਹਾ ਹਮੇਸ਼ਾ, ਇਹਨੂੰ ਟਰੂਡੋ ਦਾ ਬ੍ਰੇਨ ਵੀ ਕਿਹਾ ਜਾਂਦਾ ਸੀ, ਇਹਦਾ ਬ੍ਰਦਰ ਵੀ ਇਹਨੂੰ ਕਿਹਾ ਜਾਂਦਾ ਸੀਗਾ, ਤੇ ਇਹ ਜੇਨ ਕ੍ਰਿਸਚੀਆ ਨੇ ਪੂਰਾ ਫਾਇਦਾ ਉਠਾਇਆ ਤੇ ਇਹਦੀ ਲਿਬਰਲ ਪਾਰਟੀ ਦੀ 93 ਵਿੱਚ ਮੈਜੋਰਟੀ ਗਵਰਨਮੈਂਟ ਬਣ ਗਈ। ਦੇਖੋ ਤੁਸੀਂ ਪੋਲੀਟੀਸ਼ੀਅਨ ਇਹ ਕੰਮ ਕਿਵੇਂ ਕਰਦੇ, ਇਸ ਨਫ਼ਰਤ ਨੂੰ ਇਹ ਪੂਰਾ ਪੂਰਾ ਫਾਇਦਾ ਉਠਾਇਆ। ਦੋ ਹੀ ਇਹਦੇ ਨਾਰੇ ਸੀਗੇ ਉਹਨਾਂ ਦਿਨਾਂ ਦੇ ਵਿੱਚ, ਜਾਬਸ ਜਾਬਸ ਐਂਡ ਜਾਬਸ। ਇੱਕ ਹੋਰ ਸੀਗਾ ਕਿ ਮਰੂਨੀ ਦੀ ਜਿਹੜੀ ਫਾਈਨਲ ਨੇਲ ਦਾ ਕਾਫਨ ਸੀਗੀ ਉਸ ਪਾਰਟੀ ਦੇ, ਕਿ ਉਹਨੇ ਬਿਨਾਂ ਕਿਸੇ ਨੂੰ ਪੁੱਛੇ ਦੱਸੇ 7% GST ਟੋਕਤੀ, ਇਹ ਮਰੂਨੀ ਦੀ ਦੇਣ ਹੈ ਜੀ ਇਹ। ਤੇ ਉੱਧਰ ਇਸ ਇਲੈਕਸ਼ਨ ਦੇ ਕੈਂਪਾਂ ਦੌਰਾਨ ਟਰੂਡੋ ਨੇ ਆਪਣੇ ਕ੍ਰੈਚਾਂ ਨੇ ਇਹਦਾ ਬੜਾ ਫਾਇਦਾ ਉਠਾਇਆ। ਇੱਕ ਤਾਂ ਉਹਨੇ ਜਾਬ 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 ਰੱਟਾ ਲਾ ਲਿਆ, ਦੂਜਾ ਸੀਗਾ ਕਿ ਜੀ ਮੈਨੂੰ ਤੁਸੀਂ ਵੋਟਾਂ ਪਾਓ, ਅਗਰ ਤੁਸੀਂ ਮੈਨੂੰ ਆਪਣੀ ਮੈਜੋਰਟੀ ਗਵਰਨਮੈਂਟ ਦਿਓਗੇ ਤਾਂ ਮੈਂ GST ਨੂੰ ਆਉਂਦੇ ਸਾਰ, ਦੈਟ ਵਾਜ ਮਾਈ ਫਸਟ ਟਾਈਮ ਆਈ ਵਿਲ ਐਲੀਮੀਨੇਟ GST। ਲੋਕੀ ਟੈਕਸ ਨਹੀਂ ਜਾਂਦੇ, ਲੋਕਾਂ ਨੇ ਕਿਹਾ ਚਲੋ ਵੀ ਚਲੋ ਇਸ ਬੰਦੇ ਨੂੰ ਵੋਟ ਪਾ ਦਿੰਦੇ ਹਾਂ। ਤੇ ਹੁਣ ਜੋਬ ਤਾਂ ਇਹ ਨੇ 93 ਕਿਸੇ ਨੂੰ ਨਹੀਂ ਦਿੱਤੀ, ਪਰ ਜਦੋਂ ਰਿਪੋਰਟਰ ਨੇ ਬਾਅਦ ਦੇ ਵਿੱਚ ਇਹ ਪ੍ਰਾਈਮ ਮਿਨਿਸਟਰ ਬਣ ਗਿਆ ਇਹਨੂੰ ਘੇਰਿਆ ਤੇ ਪੁੱਛਿਆ ਭਾਈ ਸਾਹਿਬ ਹੁਣ ਤਾਂ ਉਹ ਇਹਨਾਂ ਦੋ ਪ੍ਰੋਮਿਸ ਜਿਹੜੇ ਤੁਸੀਂ ਲੋਕਾਂ ਨੂੰ ਕਰਕੇ ਮਜੋਰਟੀ ਦਿੱਤੀ ਤੁਹਾਨੂੰ, ਉਹ ਉਹਦੇ ਚ ਇੱਕ GST ਨੂੰ ਤੁਸੀਂ ਕਦੋਂ ਖਤਮ ਕਰੋਗੇ। ਵੀ ਦੇਖੋ ਇਹ ਇਸ ਝੂਠੇ ਤੇ ਬੇਈਮਾਨ ਬੰਦੇ ਨੇ ਕੀ ਕਿਹਾ, ਬਿਲਕੁਲ ਕੈਮਰੇ ਦੇ ਮੂਹਰੇ ਖੜ ਕੇ ਜੇ ਉਹਨਾਂ ਨੂੰ ਪੁੱਛਿਆ ਵੀ ਤੂੰ ਕਹਿੰਦਾ ਇਹਨਾਂ ਖਤਮ ਕਰ ਦੂੰਗਾ, ਉਹ ਕਦੋਂ ਖਤਮ ਕਰਨੇ, ਕਹਿੰਦਾ ਮੈਂ ਕਦੋਂ ਕਿਹਾ ਜੀ GST ਖਤਮ ਕਰੂੰਗਾ। ਦੇਖੋ ਜੀ ਸਾਫ਼ ਮੁੱਕ ਗਿਆ, ਫਿਰ ਇਸ ਪਿਓ ਦੇ ਪੁੱਤ ਨੇ ਕੋਈ ਸਿੱਧਾ ਕੰਮ ਨਹੀਂ ਕਰਿਆ। ਫਿਰ ਦੇਖੋ ਲੋਕਾਂ ਦੀ 97 ਦੀ ਜਦੋਂ ਫੈਡਰਲ ਇਲੈਕਸ਼ਨ ਹੋਈ ਉਹਦੇ ਵਿੱਚ ਲੋਕਾਂ ਨੇ ਫਿਰ ਇਹਨੂੰ ਮੈਜੋਰਟੀ ਗੌਰਮੈਂਟ ਦੇ ਦਿੱਤੀ। ਕਾਰਨ ਪ੍ਰੋਗਰੈਸਿਵ ਕੰਜ਼ਰਵੇਟਿਵ ਦਾ ਖਤਮ ਕਰ ਗਿਆ ਸੀ ਕਰਪਟ ਮਰੂਨੀ। ਕਰਪਟ ਮਰੂਨੀ ਤਾਂ ਸੀਗਾ ਕਿ ਉਹਦੇ ਕਲਾਸਟ ਦੇ ਵਿੱਚੋਂ ਵੀ ਰਿਸ਼ਵਤ ਦੀ ਸੂਟ ਕੇ ਲੱਭੇ ਗਿਆ ਸੀ, ਰੱਜ ਕੇ ਬੇਈਮਾਨ ਬੰਦਾ ਸੀ ਉਹ। ਤੇ ਬਾਅਦ ਦੇ ਵਿੱਚ ਮਰੂਨੀ ਕਰੈਸ਼ ਨੇ ਉੱਥੇ 50 ਮਿਲੀਅਨ ਦਾ ਕਰਪਸ਼ਨ ਦਾ ਕੇਸ ਠੋਕਿਆ। ਬਾਅਦ ਦੇ ਵਿੱਚ ਉਹਨੇ ਕਾਊਂਟਰ ਕੇਸ ਠੋਕ ਦਿੱਤਾ ਤੇ ਮਰੂਨੀ ਕਰੈਚੇ ਕਹਿੰਦਾ ਛੱਡੋ ਜੀ ਅੱਡੋ ਆਪਾਂ ਕੀ ਲੈਣਾ ਇਹਦੇ ਵਿੱਚੋਂ, ਕਿਉਂਕਿ ਦੋਨੇ ਰਲ ਕੇ ਗੇਮਾਂ ਖੇਡਦੇ ਨੇ। ਉਹ ਹੋਰ ਟੌਪਿਕ ਹੈ। ਕਾਰਨ ਸੀਗਾ ਕਿ 93 ਵਿੱਚ ਕੋਈ ਮੁਕਾਬਲੇ ਦੀ ਫੈਡਰਲ ਪਾਰਟੀ ਨਹੀਂ ਸੀ, ਉਧਰ ਰੀਜਨਲ ਪਾਰਟੀ ਸੀਗੀ, ਰਿਫੋਰਮ ਪਾਰਟੀ ਉਧਰ ਕਬੈਕ ਸੀਗੀ, ਐਨਡੀਪੀ ਨੂੰ ਤਾਂ ਲੋਕੀ ਵੋਟ ਪਾਉਂਦੇ ਨਹੀਂ ਸੀ ਉਹਨਾਂ ਦਿਨਾਂ ਵਿੱਚ, ਉਹੀ ਕਾਰਨ ਹੋਇਆ। ਫਿਰ ਇਹੀ ਸਿਲਸਿਲਾ ਤੀਜੀ ਇਲੈਕਸ਼ਨ ਜਿਹੜੀ ਹੋਈ ਜਨਰਲ ਇਲੈਕਸ਼ਨ ਨਵੰਬਰ 27, 2000 ਦੇ ਵਿੱਚ ਤੀਜੀ ਵਾਰੀ ਫੇਰ ਇਹ ਭਾਈ ਆਪਣਾ ਕ੍ਰੈਸਟੀਆਂ ਜੀ ਬਾਜੀ ਮਾਰ ਗਏ, ਮੈਜੋਰਟੀ ਗਵਰਨਮੈਂਟ ਬਣਾ ਲਈ। ਉਹੀ ਪਹਿਲੀਆਂ ਦੋ ਇਲੈਕਸ਼ਨ ਵਾਲੀ ਜਿਹੜੀ ਮੈਂ ਗੱਲ ਕੀਤੀ ਉਹੀ ਕਾਰਨ ਸੀਗਾ। ਇਸ ਇਲੈਕਸ਼ਨ ਤੋਂ ਬਾਅਦ ਜਿਹੜੇ ਅਲਟਰਾ ਰਾਈਟ ਵਿੰਗਰ ਰਿਫੋਰਮ ਪਾਰਟੀ, ਇਹਨਾਂ ਨੇ ਸੋਚਿਆ ਕਿ ਆਪਾਂ ਤਾਂ ਇਹਨੂੰ ਫਰੀ ਹੈਂਡ ਦੇ ਤਾ, ਇਹ ਤਾਂ ਇਹਨੂੰ ਤਾਂ ਕੋਈ ਹਰਾ ਨਹੀਂ ਸਕਦਾ, ਆਪਾਂ ਨੂੰ ਸਮਾਲ ਸੀ ਕੰਜ਼ਰਵੇਟਿਵ ਤੇ ਜਿਹੜੇ ਸੋਸ਼ਲ ਕੰਜ਼ਰਵੇਟਿਵ ਜੋ ਵੀ ਇਹ ਲੋਕ ਨੇ, ਆਪਾਂ ਨੂੰ ਇਕੱਠੇ ਹੋ ਕੇ ਇੱਕ ਫੈਡਰਲ ਪਾਰਟੀ ਬਣਾਉਣੀ ਪੈਣੀ ਆ, ਨਹੀਂ ਤਾਂ ਆਪਾਂ ਬਸ ਆਹੀ 50-40 ਸੀਟਾਂ ਤੇ ਰਹਿ ਜਾ ਕਰਾਂਗੇ। ਫਿਰ ਇਹਨਾਂ ਨੇ ਮਿਲ ਕੇ ਜੀ ਇੱਕ ਨਵੀਂ ਪਾਰਟੀ ਬਣਾ ਲਈ 2000 ਦੇ ਵਿੱਚ, ਤੇ ਨਾਂ ਧਰਤਾ ਕੈਨੇਡੀਅਨ ਅਲਾਇੰਸ ਇਸ ਪਾਰਟੀ ਦਾ। ਤੇ ਫਿਰ ਲੀਡਰਸ਼ਿਪ ਰੇਸ ਹੋਈ, ਕਿਉਂਕਿ ਇਹ ਫਾਊਂਡਰ ਸੀਗਾ ਹੀ ਗੋਡਫਾਦਰ ਪ੍ਰੈਸਟਨ ਮੈਨੀ। ਪ੍ਰੈਸਟਨ ਮੈਨੀ ਚਾਹੁੰਦਾ ਸੀਗਾ ਕਿ ਮੈਂ ਲੀਡਰ ਬਣਾ ਇਸ ਪਾਰਟੀ ਦਾ, ਤੇ ਲੀਡਰ ਬਣ ਗਿਆ ਤੇ ਉਸ ਤੋਂ ਬਾਅਦ ਮੈਂ ਪ੍ਰਾਈਮ ਮਿਨਿਸਟਰ ਵੀ ਬਣੂੰਗਾ, ਉਹ ਸੁਪਨਿਆਂ ਦਾ ਉਹ ਸਾਰੇ ਦੇਖਦੇ ਆ। ਉਧਰ ਜਦੋਂ ਲੀਡਰਸ਼ਿਪ ਦੀ ਰੇਸ ਹੋਈ, ਪਹਿਲਾਂ ਤੈਨੂੰ ਲੱਗਿਆ ਸੀ ਪ੍ਰੈਸਟਨ ਮੈਨੀ ਨੂੰ ਮੇਰੇ ਖਿਲਾਫ਼ ਕਿਸੇ ਨੇ ਖੜਨਾ ਨੀ। ਉਧਰ ਦੂਸਰੇ ਗਰੁੱਪ ਨੇ ਇੱਕ ਰਾਲਫ ਕਲਾਇਨ, ਉਦੋਂ ਪ੍ਰੀਮੀਅਰ ਸੀਗਾ, ਇੱਕ ਖਜ਼ਾਨਾ ਮੰਤਰੀ ਸੀਗਾ, ਉਹਦਾ ਨਾਂ ਸੀਗਾ ਜੀ ਸਟਾਕਵੈਲ ਡੇ, ਤੇ ਉਹ ਇਹਦੇ ਬਰਾਬਰ ਖੜ ਗਿਆ ਆ ਕੇ। ਨਤੀਜਾ ਉਹਨੇ ਪ੍ਰੈਸਟਨ ਮੈਨੀ ਨੂੰ ਧੋਬੀ ਪਰੜਾ ਮਾਰਤਾ ਤੇ ਨਵਾਂ ਲੀਡਰ ਬਣ ਗਿਆ। ਜਦੋਂ ਇਹ ਹੋਇਆ ਤਾਂ ਪ੍ਰੈਸਟਨ ਮੈਨੀ ਦੇ ਗੜਵਈਆਂ ਨੇ ਨਵੇਂ ਲੀਡਰ ਦੇ ਖਿਲਾਫ਼ ਮੋਰਚਾ ਖੋਲ੍ਹਤਾ, ਛਿੱਤਰੋ ਛਿੱਤਰੀ ਉਹੀ ਜੁੱਤੀਆਂ 'ਚ ਪਾ ਕੇ ਨਾਲ ਬਣਾਉਣੀ ਸ਼ੁਰੂ ਕਰਤੀ। ਹੁਣ ਲੱਗਦਾ ਸੀਗਾ ਕਿ ਇਸ ਪਾਰਟੀ ਦਾ ਵੀ ਭੋਗ ਬਸ ਪੈਣ ਹੀ ਵਾਲਾ ਹੈ, ਪਰ ਕਿਸੇ ਤਰੀਕੇ ਨਾਲ ਇਹਨਾਂ ਦਾ ਬਚ ਬਚਾ ਲਿਆ ਹੋ ਗਿਆ ਤੇ 2003 ਵਿੱਚ ਸਟਾਕਵੈਲ ਡੇ ਨੂੰ ਪਾਰਟੀ ਵਾਲਿਆਂ ਨੇ ਭਜਾ ਦਿੱਤਾ ਤੇ ਸਟੀਵਨ ਹਾਰਪਰ ਨੂੰ ਲੀਡਰ ਬਣਾ ਕੇ ਚੁਣ ਕੇ ਪਾਰਟੀ ਦਾ ਨਵਾਂ, ਦੋਨੇ ਮਿਲ ਕੇ ਕੰਜ਼ਰਵੇਟਿਵ ਨੇ ਕੰਜ਼ਰਵੇਟਿਵ ਪਾਰਟੀ ਹੋਣ ਵਾਲੀ ਦਾ ਨਾਂ ਧਰਤਾ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ। ਪਾਰਟੀ ਪੈਰਾਂ ਤੇ ਖੜ ਗਈ। ਫਿਰ ਜਿਹੜੀ ਦਸੰਬਰ 2003 ਨੂੰ ਲਿਬਰਲ ਪਾਰਟੀ ਨੂੰ ਕੈਨੇਡਾ ਨੇ ਜੇ ਕਰਾਚੀਆਂ ਦੀਆਂ ਬੇਵਕੂਫੀਆਂ ਤੋਂ ਤੰਗ ਆ ਕੇ ਲਿਬਰਲ ਜਿਹੜੀ ਲੀਡਰਸ਼ਿਪ ਰਿਵਿਊ ਦਾ ਬਹਾਨਾ ਕਰਕੇ ਇਹਨੂੰ ਬਾਹਰ ਦਾ ਰਸਤਾ ਦਿਖਾਇਆ। ਇਹਦੇ ਵਿੱਚ ਪਾਲ ਮਾਰਟਨ ਜਿਹੜਾ ਇਹਦਾ ਸੈਕਿੰਡ ਇਨ ਕਮਾਂਡ ਸੀ ਉਹਦਾ ਬਹੁਤ ਵੱਡਾ ਰੋਲ ਸੀ, ਕਿਉਂਕਿ ਇਹਨਾਂ ਦਾ ਰੇਡਕਾ ਸੀਗਾ ਤੇ ਪਾਲ ਮਾਰਟਨ ਨੇ ਪੂਰਾ ਜ਼ੋਰ ਲਾਇਆ ਕਿ ਇਹਨੂੰ ਭਾਈ ਨੂੰ ਕੱਢਣਾ ਕੱਢਣਾ ਲਓ ਜੀ। ਉਹਨਾਂ ਨੇ ਕੱਢਤਾ ਤੇ ਪਾਲ ਮਾਰਟਨ ਬਣ ਗਿਆ ਜੀ ਲੀਡਰ। ਫਿਰ ਪਾਲ ਮਾਰਟਨ ਕਹਿੰਦਾ ਕੋਈ ਗੱਲ ਨੀ ਬੱਚੂ, ਤੂੰ ਮੈਨੂੰ ਕਢਾਇਆ ਤੇ ਹੁਣ ਮੈਂ ਤੈਨੂੰ ਵੀ ਦੇਖਦਾ ਤੂੰ ਕਿੰਨਾ ਚਿਰ ਤੂੰ ਪ੍ਰਾਈਮ ਮਿਨਿਸਟਰ ਰਹੇਗਾ। ਤੇ ਉਹੀ ਹੋਇਆ ਜੀ ਕਿ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਉਹ ਬਹਿ ਗਿਆ ਤੇ ਜਦੋਂ 2004 ਦੀ ਇਲੈਕਸ਼ਨ ਵਿੱਚ ਮਾਰਟਨ ਦੀ ਨੂੰ ਮਨੋਰਟੀ ਗਵਰਨਮੈਂਟ ਮਿਲੀ ਤੇ ਕੰਜ਼ਰਵੇਟਿਵ ਨੂੰ ਉਦੋਂ 54 ਸੀਟਾਂ ਫਿਰ ਮਿਲੀਆਂ ਤੇ ਉਹਦੇ ਨਾਲ ਜੀ ਫਿਰ 2006 ਦੀ ਜਿਹੜੀ ਇਲੈਕਸ਼ਨ ਹੋਈ ਉਹਦੇ ਵਿੱਚ ਹਾਰਪਰ ਦੀ ਕੰਜ਼ਰਵੇਟਿਵ ਨੂੰ ਮਨੋਰਟੀ ਗਵਰਨਮੈਂਟ ਮਿਲੀ ਤੇ ਫਿਰ 2 ਸਾਲ ਬਾਅਦ ਹੋਈ ਡਰਾਮਾ ਇਲੈਕਸ਼ਨ ਦਾ। ਫਿਰ 14 ਅਕਤੂਬਰ 2008 ਨੂੰ ਜਿਹੜਾ ਸੀਗਾ ਆਪਣਾ ਹਾਰਪਰ ਦੀ ਕੰਜ਼ਰਵੇਟਿਵ ਪਾਰਟੀ ਬਾਜੀ ਮਾਰ ਗਈ, 143 ਸੀਟਾਂ ਜਿੱਤ ਗਈ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ 2011 ਦੀ ਇਹਨੂੰ ਮਨੋਰਟੀ ਗਵਰਨਮੈਂਟ 2008 ਵਿੱਚ 143 ਸੀਟਾਂ ਮਿਲੀਆਂ। ਫਿਰ 2011 ਨੂੰ ਸਾਡੀ ਇਲੈਕਸ਼ਨ ਹੋਈ ਉਹਦੇ ਵਿੱਚ ਹਾਰਪਰ ਦੀ ਨੂੰ ਆਪਣੀ ਮੈਜੋਰਟੀ ਗਵਰਨਮੈਂਟ ਮਿਲੀ ਤੇ ਉੱਧਰ ਜੈਕ ਲੇਟਨ ਦੀ ਐਨਡੀਪੀ ਕਾਫੀ ਜ਼ੋਰਾਂ ਤੇ ਆ ਗਈ, ਉਹਨਾਂ ਨੂੰ ਉਹ ਸੈਕਿੰਡ ਨੰਬਰ ਤੇ ਆਏ ਤੇ ਲਿਬਰਲ ਪਾਰਟੀ ਹੋ ਗਈ ਤੀਜੇ ਨੰਬਰ ਤੇ। ਤੇ 2015 ਦੀ ਇਲੈਕਸ਼ਨ ਵਿੱਚ ਤੁਹਾਨੂੰ ਪਤਾ ਹੈ ਟਰੂਡੋ ਨੂੰ ਮੈਜੋਰਟੀ ਗਵਰਨਮੈਂਟ ਮਿਲ ਗਈ ਤੇ 2019 ਦੇ ਵਿੱਚ ਫਿਰ ਇਹਨੂੰ ਮਨੋਰਟੀ ਤੇ ਫਿਰ 2021 ਚ ਕਰਾਈ। ਹੁਣ ਤੱਕ ਦੀ ਇਹ ਪੋਲੀਟੀਸ਼ੀਅਨ ਦਾ ਇਹ ਹਾਲ ਹੈ ਜੀ।
ਸਲਸਾ ਫੇਰ ਤਾਂ ਸਾਰੀ ਕਹਾਣੀ ਸੁਣ ਕੇ ਪਿਛਲੀ ਇਹੀ ਲੱਗਦਾ ਕਿ ਜਿਵੇਂ ਕੁੱਕੜ ਖੇਹ ਵਾਲਾ ਚੱਕਰ ਹੁੰਦਾ ਕਿ ਆਪਸ ਚ ਰਾਮਾ ਰੌਲੀ ਪਾਈ ਫਿਰੀ ਗਏ ਆ, ਲੋਕਾਂ ਵਾਲਾ ਕੰਮ ਤਾਂ ਕਦੇ ਕਿਤੇ ਹੋਇਆ ਹੀ ਨੀ। ਤੇ ਜਿਹੜੇ ਹਾਂ ਲਿਬਰਲ ਦੇ ਵਿੱਚ ਇਹ ਹੈ ਕਿ ਲਿਬਰਲ ਦੀਆਂ ਗਲਤੀਆਂ ਤਾਂ ਤੁਸੀਂ ਜ਼ਿਕਰ ਕੀਤਾ ਹੀ ਹੈ, ਪਰ ਜੇ ਦੂਜੇ ਪਾਸੇ ਰਾਈਟ ਵਿੰਗਰ ਨੂੰ ਦੇਖਿਆ ਜਾਵੇ, ਇਹਨਾਂ ਨੇ ਬੜੀਆਂ ਪਾਰਟੀਆਂ ਬਦਲੀਆਂ, ਬੜੇ ਰੂਪ ਬਦਲ ਬਦਲ ਕੇ ਮੂਹਰੇ ਆਉਂਦੇ ਰਹੇ ਆ। ਤਕਰੀਬਨ ਇਹਦਾ ਕੀ ਕਾਰਨ ਰਿਹਾ ਹੋਊਗਾ ਕਿ ਲਿਬਰਲ ਫਿਰ ਵੀ ਚਲੋ ਲਿਬਰਲ ਤਾਂ ਰਹੇ, ਐਨਡੀਪੀ ਐਨਡੀਪੀ ਰਹੀ, ਪਰ ਇਹਨਾਂ ਦਾ ਕੀ ਚੱਕਰ ਹੈ? ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ। ਮੇਰਾ ਸਵਾਲ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰੂੰਗਾ, ਵਿਲ ਜਸਟ ਟੇਕ ਅ 2 ਮਿੰਟਸ ਬ੍ਰੇਕ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
आपके घर की खूबसूरती आपका जौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 647-300-8473।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की इजाजत है, जिनमें 3 से ज्यादा कुत्ते ना हो। वो जानवर जो प्रॉपर्टी पर हो और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਸੀਂ ਕੈਨੇਡੀਅਨ ਫੈਡਰਲ ਰਾਜਨੀਤੀ ਤੇ ਗੱਲ ਕਰ ਰਹੇ ਹਾਂ, ਲਿਬਰਲ ਪਾਰਟੀ ਨੂੰ ਆਧਾਰ ਬਣਾਇਆ, ਪਰ ਜਦੋਂ ਲਿਬਰਲ ਦੀ ਗੱਲ ਕਰਾਂਗੇ ਤਾਂ ਬਾਕੀਆਂ ਦਾ ਵੀ ਕੁਝ ਨਾ ਕੁਝ ਰੂਹ ਨਕਸ਼ਾ ਦੇਖਣਾ ਆਪਣੇ ਆਪ ਦੇ ਸਾਹਮਣੇ ਆ ਜਾਂਦਾ ਕਿ ਉਹ ਕੀ ਕੁਝ ਕਰ ਰਹੇ ਨੇ। ਸਾਡੇ ਸਟੂਡੀਓ ਦਾ ਨੰਬਰ ਹੈ 416-1716-2016-4166-2017-178। ਤੁਸੀਂ ਇਹਦੇ ਤੇ ਨੰਬਰ ਡਾਇਲ ਕਰਕੇ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹੋ। ਤੁਹਾਡਾ ਕੋਈ ਸਵਾਲ ਹੋਏਗਾ ਤਾਂ ਸਾਲ ਸਾਹਿਬ ਉਹਦਾ ਜਵਾਬ ਵੀ ਦੇ ਸਕਦੇ ਨੇ। ਜੀ ਜਸਵਿੰਦਰ ਸਾਲ ਸਾਹਿਬ, ਆਪਾਂ ਹੁਣ ਗੱਲ ਅਗਾਂਹ ਤੋਰੀ ਹੈ। ਮੈਂ ਕਿਹਾ ਵੀ ਲਿਬਰਲ ਤਾਂ ਚਲੋ ਆਪਣੀਆਂ ਗਲਤੀਆਂ ਕਰਕੇ ਖੁੰਝੇ ਲੱਗ ਹੀ ਜਾਂਦੀ ਹੈ, ਕੰਜ਼ਰਵੇਟਿਵ ਨੂੰ ਬਹੁਤ ਵਾਰ ਆਪਣੇ ਰੂਪ ਬਦਲਨੇ ਪਏ ਆ। ਇਹ ਪਾਰਟੀ ਆਪਣੇ ਆਪ ਨੂੰ ਹਰ 8-10 ਸਾਲਾਂ ਦੇ ਵਿੱਚ ਇਹਨੂੰ ਕੋਈ ਨਵਾਂ ਸਟਰਕਚਰ ਤਿਆਰ ਕਰਕੇ ਮੂਹਰੇ ਆਉਣਾ ਪੈਂਦਾ ਹੈ। ਇਹਦਾ ਵੀ ਕੀ ਕਾਰਨ ਰਿਹਾ? ਬੰਦੇ ਹੋ ਹੀ ਗਏ।
ਹਾਂਜੀ, ਇਹਦਾ ਦੱਸਿਆ ਕਿ ਮਰੂਨੀ ਦੀਆਂ ਦੇਵਕੁਫੀਆਂ ਕਰਕੇ ਜਿਹੜੀ ਪਹਿਲਾਂ 2 ਪਾਰਟੀ ਸਿਸਟਮ ਹੁੰਦਾ ਸੀ ਇੱਥੇ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ ਆਫ ਕੈਨੇਡਾ। ਮਰੂਨੀ ਦੀਆਂ ਬੇਵਕੂਫੀਆਂ ਕਰਕੇ ਉਹ 93 ਦੀ ਇਲੈਕਸ਼ਨ ਵਿੱਚ ਉਹ ਸਿਰਫ ਦੋ ਸੀਟਾਂ ਰਹਿ ਗਈਆਂ, ਉਹ ਪਾਰਟੀ ਖਤਮ ਹੋ ਗਈ। ਉਹ 2 ਸੀਟਾਂ ਦੇ ਵਿੱਚ ਉਧਰ 2 ਰੀਜਨਲ ਪਾਰਟੀਆਂ ਬਣ ਗਈਆਂ, ਰਿਫੋਰਮ ਪਾਰਟੀ ਦੇ ਬਲਾਕ ਤਾਂ ਪਹਿਲਾਂ ਸੀਗੀ, ਤੇ ਉਹਦੇ ਕਰਕੇ ਜਿਹੜਾ ਜੌਨ ਕ੍ਰੈਸ਼ ਉਹ 3 ਵਾਰੀ ਮੈਜੋਰਟੀ ਲੈ ਗਿਆ ਤੇ 4ਵੀ ਵਾਰੀ ਪਾਲ ਮਾਰਟਨ ਵੀ ਲੈ ਗਿਆ ਮਨੋਰਟੀ ਗਵਰਨਮੈਂਟ। ਤੇ ਫਿਰ ਉਹ ਇਕੱਠੇ ਹੋਏ ਕੰਜ਼ਰਵੇਟਿਵ ਵਾਲੇ, ਸਮਾਲ ਸੀ ਤੇ ਕਿਹੜੇ ਵੀ ਉਹ ਜਿੰਨੇ ਵੀ ਟੋਰੀਜ ਨੂੰ ਕਹਿੰਦੇ ਆ ਸੋਸ਼ਲ ਕੰਜ਼ਰਵੇਟਿਵ ਵਟਐਵਰ, ਫਿਰ ਉਹਨਾਂ ਨੇ ਕੈਨੇਡੀਅਨ ਅਲਾਇੰਸ ਦੇ ਬਾਅਦ ਦੇ ਵਿੱਚ ਇਹ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਜਿਹੜੀ ਬਣਾਈ ਹੈ। ਉਹਦੇ ਨਾਲ 2 ਪਾਰਟੀ ਸਿਸਟਮ ਅਸਟੈਬਲਿਸ਼ ਹੋ ਗਿਆ ਤੇ ਲਿਬਰਲ ਨੂੰ ਟੱਕਰ ਦਾ ਉਹ ਪਾਰਟੀ ਬਣ ਗਈ। ਉਹਦੇ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਹਰਪਰ ਦੀ ਲੀਡਰਸ਼ਿਪ ਦੇ ਵਿੱਚ ਉਹ 10 ਸਾਲ ਉਹਨਾਂ ਨੇ ਰੂਲ ਕਰਿਆ, ਫਿਰ ਹਰਪਰ ਦੀਆਂ ਬੇਵਕੂਫ ਕਰਕੇ ਉਹ ਆਪਣਾ ਟਰੂਡੋ ਹੋਣ ਵਾਲਾ ਆ ਗਿਆ, ਹੁਣ ਇਹਦੀਆਂ ਬੇਵਕੂਫੀਆਂ ਕਰਕੇ ਕੰਜ਼ਰਵੇਟਿਵ ਦੁਬਾਰਾ ਆ ਗਏ, ਕਿਉਂਕਿ ਕੰਜ਼ਰਵੇਟਿਵ ਨੂੰ ਬਦਲ ਨਹੀਂ ਚਾਹੁੰਦੇ ਉਹ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਹੀ ਰਹਿਣੀ ਚਾਹੀਦੀ ਸੀ ਜੇ ਮਰੂਨੀ ਦੀ ਜਗ੍ਹਾ ਕੋਈ ਚੱਜ ਦਾ ਲੀਡਰ ਉਦੋਂ ਹੁੰਦਾ। ਪਾਰਟੀ ਖਤਮ ਨਹੀਂ ਹੁੰਦੀ ਕਦੇ ਵੀ, ਉਹ ਅਪ ਐਂਡ ਡਾਊਨ ਹੁੰਦੇ ਨੇ, ਜਿਵੇਂ ਅਮੈਰੀਕਾ ਦੇ ਵਿੱਚ ਡੈਮੋਕਰੈਟਿਕ ਤੇ ਰਿਪਬਲਿਕਨ ਨੇ, ਕਈ ਵਾਰ ਉਹਨਾਂ ਦਾ ਗ੍ਰਾਫ ਥੱਲੇ ਚੱਲਦਾ, ਦੂਜੀ ਵਾਰ ਫਿਰ ਉਹ ਪਾਰਟੀ ਬੇਸ ਨਹੀਂ ਖਤਮ ਹੁੰਦਾ। ਮਰੂਨੀ ਨੇ ਤਾਂ ਪਾਰਟੀ ਬੇਸ ਹੀ ਖਤਮ ਕਰਤਾ ਸੀ, ਇਹ ਸਿਰਫ ਇੱਕ ਵਨ ਲਾਈਨਰ ਇਹੀ ਇਹੀ ਇੱਕ ਇਹਨਾਂ ਦਾ ਮੇਨ ਹੈਗਾ। ਹੁਣ ਕੰਜ਼ਰਵੇਟਿਵ ਹਾਲੇ ਵੀ 100 ਸੀਟਾਂ ਉਹਨਾਂ ਦੇ ਕੋਲ ਹੈਗੀਆਂ, ਦੇ ਵਿਲ ਫੋਰਮ ਮੈਜੋਰਟੀ ਗਵਰਨਮੈਂਟ, ਕਿਉਂਕਿ ਟੂਡੋ ਤੋਂ ਲੋਕ ਅੱਕ ਗਏ। ਇਹਨਾਂ ਦੀ ਸ਼ੈਲਫ ਲਾਈਨ ਸਿਰਫ 8-10 ਸਾਲ ਹੁੰਦੀ ਹੈ, ਉਸ ਤੋਂ ਬਾਅਦ ਇਹ ਇੰਡੀਆ ਪਾਕਿਸਤਾਨ ਵਾਂਗੂ ਤਾਂ ਹੈ ਨੀ, ਇਹ ਮਰ ਕੇ ਮੰਜਾ ਛੱਡਦੇ, ਇੱਥੇ ਬਰਨ ਆਊਟ ਹੋ ਜਾਂਦੇ ਆ। ਹੁਣ ਟੂਡੋ ਵੀ ਜਾਣ ਵਾਲਾ, ਇਹਨੂੰ ਪਤਾ ਆ ਕਿ ਮੇਰੇ ਦਿਨ ਥੋੜੇ ਨੇ, ਇਹਨੂੰ ਵੀ ਕੰਨੋ ਫੜ ਕੇ ਕੱਢਣਗੇ ਲੀਡਰਸ਼ਿਪ ਰਿਵਿਊ ਕਰਕੇ ਇਨ ਦਿਸ 2024 ਵਿੱਚ।
ਜੀ, ਤੇ ਹੁਣ ਫਿਰ ਆਪਾਂ ਇਹਨਾਂ ਦੀ ਹੁਣ ਪਾਪੂਲੈਰਿਟੀ ਦਾ ਕੀ ਕਰੀਏ ਜੀ, ਜਿਵੇਂ ਲਿਬਰਲ ਦੀ ਆਪਾਂ ਹੁਣ ਆਪਣੇ ਕੋਲ ਗੱਲਬਾਤ ਲਈ 7-8 ਮਿੰਟ ਦਾ ਸਮਾਂ ਰਹਿ ਗਿਆ, ਕਿ ਇਸ ਵਾਰ ਦੇ ਜੋ ਆ ਰਹੇ ਨੇ ਉਹਨਾਂ ਨੂੰ ਦੇਖ ਕੇ ਤੇ ਇਹੀ ਲੱਗ ਰਿਹਾ ਕਿ ਟਾਈਮ ਲੱਗੂਗਾ, ਪਰ ਆਪਣੇ ਨਾਲ ਇੱਕ ਕਾਲਰ ਹੋਲਡ ਤੇ ਨੇ ਜੀ, ਅਸੀਂ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰ ਲਈਏ ਪਹਿਲਾਂ। ਹਾਂਜੀ, ਹੈਲੋ
ਜੀ ਸਿੱਧੂ ਸਾਹਿਬ, ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਜੀ, ਵੈਲਕਮ
ਜੀ। ਮੈਂ ਅਸਲ ਮੈਂ ਇਹ ਕਹਿਣਾ ਚਾਹਤਾ ਥਾ ਕਿ ਹਰ ਪਾਰਟੀ ਕੀ ਜੋ ਪਾਲਿਸੀਜ਼ ਹੈ ਵੋ ਤੋ ਸੇਮ ਹੀ ਹੈ, ਇਸਮੇਂ ਤੋ ਕੋਈ ਡਿਫਰੈਂਸ ਹੈ ਹੀ ਨਹੀਂ ਕਿਸੀ ਮੇਂ ਵੀ, ਤੋ ਕੋਈ ਜ਼ਰੂਰੀ ਥੋੜੀ ਹੈ ਕਿ ਹਰ ਦਫਾ ਲਿਬਰਲ ਕੋ ਹੀ ਸਪੋਰਟ ਕੀਆ ਜਾਏ ਯਾ ਕੰਜ਼ਰਵੇਟਿਵ ਕੋ ਅਵੋਇਡ ਕੀਆ ਜਾਏ। ਪਰ ਹਮਾਰੇ ਯਹਾਂ ਤੋ ਵੈਸੀ ਪਾਰਟੀਓ ਕਾ ਫੁਕਦਾਨ ਹੈ, ਯਹਾਂ ਤੋ ਯਹਾਂ ਤੋ ਸਿਵਾਏ ਤੀਨ ਪਾਰਟੀਓ ਕੇ ਔਰ ਕੋਈ ਪਾਰਟੀ ਹੈ ਹੀ ਨਹੀਂ, ਰੀਜਨਲ ਪਾਰਟੀ ਤੋ ਕੋਈ ਹੈ ਹੀ ਨਹੀਂ ਹੈ। ਤੋ ਮੈਂ ਆਪਕੀ ਰਾਏ ਲੈਣਾ ਚਾਹਤਾ ਹੂੰ ਕਿ ਕਿਆ ਯਹਾਂ ਪਰ ਹੋਣਾ ਚਾਹੀਏ ਔਰ ਕਿਆ ਤਬਦੀਲੀ ਲਾਣੀ ਚਾਹੀਏ
ਜੀ। ਤੇ ਸਰ ਸਾਹਿਬ, ਗੱਲ ਤਾਂ ਇਹੀ ਆ ਜਾਂਦੀ ਹੈ ਕਿ ਅਸੀਂ ਏਡੀ ਲੰਮੀ ਕਹਾਣੀ ਸੁਣੀ ਹੈ, ਸਾਨੂੰ ਇਹ ਦੱਸੋ ਕਿ ਆਮ ਲੋਕ ਕੀ ਸਮਝਣ ਕਿ ਕੀ ਤਬਦੀਲੀ ਆਵੇ। ਹਨਾ, ਹੁਣ ਜੇ ਆਪਾਂ ਦੇਖਦੇ ਮੁੱਖ ਤੌਰ ਤੇ ਪਾਰਟੀਆਂ ਤਾਂ ਹੁਣ ਕੈਨੇਡਾ ਚ 3 ਵੱਡੀਆਂ ਪਾਰਟੀਆਂ, ਪਰ ਚਲੋ ਬਾਕੀ ਰੀਜਨਲ ਪਾਰਟੀਆਂ ਬਹੁਤ ਨੇ, ਬਲੋਕ ਕੁਬੈਕਵਾ ਵੀ ਹੈ, ਪਰ ਲੋਕ ਕੰਫਿਊਜ਼ ਹੋ ਜਾਂਦੇ ਆ ਜੀ ਹੁਣ ਕੀ ਕੀ ਕਰਨ ਉਹ, ਇਹੀ ਗੱਲ ਹੈ। ਹੁਣ ਜਮਾਂ ਸਿੱਧਾ ਸਵਾਲ ਹੈ ਸਦਾ,
ਇਹਨਾਂ ਲੋਕਾਂ ਨੂੰ ਇਲੈਕਸ਼ਨ ਜਿੱਤਣੇ ਪਤਾ ਕਿ ਲੋਕ ਜਿਹੜੇ ਆ ਨਾ, ਦੇਖੋ ਇੱਕ ਤਾਂ ਹੁੰਦੇ ਕਮਿਟਡ ਵੋਟਰ, ਉਹਨਾਂ ਨੇ ਲਿਬਰਲ ਪਾਰਟੀ ਜਿੰਨੀ ਮਰਜ਼ੀ ਭੈੜੀ ਹੋਵੇ ਬੁਰੀ ਹੋਵੇ ਉਹਨਾਂ ਨੂੰ ਵੋਟ ਪਾਉਣੇ ਆ, ਕੰਜ਼ਰਵੇਟਿਵ ਵਾਲਿਆਂ ਨੇ ਕੰਜ਼ਰਵੇਟਿਵ ਨੂੰ ਪਾਉਣੇ ਆ। ਇੱਕ ਜਿਹੜੀ ਡਿਸਾਈਡ ਕਰਦੇ ਆ ਮਨੋਰਟੀ ਔਰ ਮੈਜੋਰਟੀ ਗਵਰਨਮੈਂਟ ਕਿਸੇ ਪਾਰਟੀ ਦੇ ਹੁੰਦੇ ਅਨਡਿਸਾਈਡਿਡ, ਉਹ ਬਹੁਤ ਕਦੇ ਕਹਿਣਗੇ ਜੀ ਟਰੂਡੋ ਨੇ ਆਹ ਕਰਤਾ ਅਸੀਂ ਆਹ ਕਰਾਂਗੇ, ਜਾਂ ਕੁਛ ਸੋਸ਼ਲ ਇਸ਼ੂਜ ਹੋ ਗਏ ਵੀ ਸੇਮ ਸੈਕਸ ਮੈਰਿਜਿਸ ਹੋ ਗਿਆ ਜਾਂ ਹੋਰ ਬੜੇ ਸਾਰੇ ਸੋਸ਼ਲ ਇਸ਼ੂਜ ਹੁੰਦੇ ਨੇ, ਉਹ ਉਹਨਾਂ ਦੇ ਬੇਸ ਤੇ ਵੋਟ ਪਾਉਂਦੇ ਆ ਕਿ ਹਾਂ। ਹੁਣ ਟਰੂਡੋ ਨੂੰ ਜਿਹੜੇ 2015 ਵਿੱਚ ਵੋਟਾਂ ਪਈਆਂ ਉਹਦਾ ਮੇਨ ਕਾਰਨ ਸੀਗਾ ਕਿ ਹਾਰਪਰ ਦੀ ਬੇਵਕੂਫੀ, ਸਭ ਤੋਂ ਵੱਡੀ ਬੇਵਕੂਫੀ ਸੀ ਕਿ ਉਹਨੇ ਇੱਕ ਕੇਸ ਸੀਗਾ ਟੋਰਾਂਟੋ ਦੇ ਵਿੱਚ ਸੀਗੀ ਕਿ ਇੱਕ ਮੁਸਲਿਮ ਔਰਤ ਸੀਗੀ, ਉਹਨੇ ਉਹਦਾ ਫੇਸ ਕਵਰ ਸੀਗਾ ਨਕਾਬ ਤੇ ਹਿਜਾਬ, ਉਹਨੇ ਨਕਾਬ ਪਾ ਕੇ ਕਹਿੰਦੀ ਸੀ ਸਿਟੀਜ਼ਨਸ਼ਿਪ ਲੈਣੀ ਹੈ, ਤੇ ਇਹਨੇ ਉਹਨੂੰ ਮੁੱਦਾ ਬਣਾ ਕੇ ਜੇਸਨ ਕੈਨਿਨ ਤੇ ਉਹਨੂੰ ਫੈਡਰਲ ਕੋਰਟ ਚ ਚੈਲੰਜ ਕਰਤਾ। ਉਹ ਕੋਰਟ ਦੇ ਕੋਰਟ ਵਾਲੇ ਜੱਜ ਨੇ ਕਿਹਾ ਵੀ ਤੂੰ ਕੀ ਇਹ ਬੇਵਕੂਫੀਆਂ ਕਰ ਰਿਹਾ, ਕਿਤੇ ਵੀ ਸਾਡੇ ਜਿਹੜਾ ਸਾਡਾ ਸਿਟੀਜ਼ਨਸ਼ਿਪ ਐਕਟ ਹੈਗਾ ਉਹਦੇ ਵਿੱਚ ਕਿਤੇ ਨੀ ਲਿਖਿਆ ਹੋਇਆ ਕਿ ਫੇਸ ਨੰਗਾ ਹੋਣਾ ਚਾਹੀਦਾ। ਉਹ ਉਹਨਾਂ ਦਾ ਰਿਲੀਜਨ ਹੈ, ਰਿਲੀਜਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਜੇ ਜੱਜ ਨੂੰ ਲੱਗੇ ਕਿ ਮੈਂ ਇਹਨੂੰ ਫੇਸ ਨੂੰ ਆਇਡੈਂਟੀਫਾਈ ਕਰਨਾ ਹੈ ਤੇ ਮੈਂ ਉਹਨੂੰ ਪ੍ਰਾਈਵੇਟ ਰੂਮ ਦੇ ਵਿੱਚ ਜਾ ਕੇ ਉਹ ਫੇਸ ਦਿਖਾ ਦੇਗੀ, ਗੱਲ ਖਤਮ। ਇਹ ਕੋਰਟ ਚ ਲੈ ਗਿਆ, ਉਹਨਾਂ ਨੇ ਵੀ ਲਾਨਤ ਪਾ ਕੇ ਉਹਨੂੰ ਭੇਜਿਆ ਕਿਉਂਕਿ ਇਹ ਬੰਦਾ ਐਂਟੀ ਮੁਸਲਿਮ ਕੈਂਪੇਨ ਤੇ ਇਲੈਕਸ਼ਨ ਇਹਨੇ ਲੜੀ ਸੀ। ਉਧਰ ਟਰੂਡੋ ਦੇ ਲਿਬਰਲ ਨੇ ਦੇਖਿਆ ਕਿ ਵੀ ਇਹ ਤਾਂ ਸਾਡੀ ਤਾਂ ਗੱਲ ਬਣ ਜਾਣੀ ਆ, ਉਹ ਜਾ ਕੇ ਮੁਸਲਮਾਨ ਕਮਿਊਨਿਟੀ ਦੇ ਨਾਲ ਬਹਿ ਕੇ ਥੱਲੇ ਫਲੋਰ ਤੇ ਬਹਿ ਕੇ ਰੋਟੀਆਂ ਖਾਣ ਲੱਗ ਗਿਆ, ਕਹਿੰਦਾ ਵੀ ਇਹ ਤਾਂ ਬੇਵਕੂਫ ਲੋਕ ਨੇ, ਇਹ ਤਾਂ ਮਲਟੀ ਕਲਚਰ, ਹੀ ਵਾਜ਼ ਰਾਈਟ ਦੈਟ ਟਾਈਮ। ਸੋ ਇਹਦੇ ਕਰਕੇ ਉਸ ਬੇਵਕੂਫੀ ਕਰਕੇ ਹਾਰਪਰ ਨੂੰ ਬਾਹਰ ਕੱਢਤਾ ਤੇ ਟਰੂਡੋ ਨੂੰ ਕੁਰਸੀ ਤੇ ਬਾਹਰ। ਸੋ ਲੋਕਾਂ ਦੇ ਕੋਲ ਕੁਛ ਨਹੀਂ ਹੈ ਇਸ ਵੇਲੇ, ਸਾਰਾ ਕੰਟਰੋਲ ਇਹ ਜਿਹੜੇ ਬਿਜ਼ਨਸ ਵਾਲੇ ਇਹਨਾਂ ਦੇ ਕੋਲ, ਇਹਨਾਂ ਨੇ ਆਪਣੇ ਕੰਮ ਕਰਾਉਣੇ ਹੁੰਦੇ ਆ। ਹੁਣ ਤੁਸੀਂ ਦੇਖੋ ਇਹ ਜੌਨ ਕ੍ਰੈਚੀਆਂ ਤੇ ਇਹ ਜਿਹੜਾ ਹਾਰਪਰ ਹੈ, ਇੱਟ ਕੁੱਤੇ ਦਾ ਇਹਨਾਂ ਦਾ ਪਹਿਲਾਂ ਵੈਰ ਹੁੰਦਾ ਸੀ, ਇਸ ਵੇਲੇ ਇਹ ਇੱਕੋ ਹੀ ਲਾਅ ਰਿਫੋਰਮ ਵਾਸ਼ਿੰਗਟਨ ਦੇ ਵਿੱਚ ਕੰਮ ਕਰ ਰਹੇ ਨੇ, ਇਕੱਠੇ ਪਾਰਟੀਆਂ ਇਕੱਠੀ ਇਹਨਾਂ ਦੇ ਰਿਸ਼ਤੇਦਾਰੀਆਂ, ਜਿਵੇਂ ਤੁਹਾਡੇ ਇੰਡੀਆ ਦੇ ਵਿੱਚ ਬਾਦਲਾਂ ਦੀਆਂ ਤੇ ਉਹ ਕੌਣ ਆ ਕੈਪਟਨ ਸ਼ੈਪਟਨ ਉਹ ਇੱਕ ਦੂਜੇ ਦੇ ਰਿਸ਼ਤੇਦਾਰ ਨੇ ਉਹੀ ਕੁਛ ਹੈਗਾ ਇਹ ਬਿਜ਼ਨਸ ਵਾਲੇ ਕੰਟਰੋਲ ਕਰਦੇ ਲੋਕਾਂ ਨੂੰ ਹਰ ਵਾਰੀ ਬੇਵਕੂਫ ਬਣਾ ਕੇ ਇਹ ਸੀਟਾਂ ਜਿੱਤ ਰਿਹਾ 10 ਸਾਲ ਤੋਂ ਬਾਅਦ ਲੋਕੀ ਅੱਕ ਜਾਂਦੇ ਉਹ ਕਹਿੰਦੇ ਚੱਲ ਇਹਨੂੰ ਦੇ ਦਿਓ ਇਨ ਹੋਪਿੰਗ ਕਿ ਯਾਰ ਸਾਡਾ ਸ਼ਾਇਦ ਇਹ ਕੁਛ ਕਰ ਦੇਣਗੇ ਤੁਹਾਡਾ ਕਿਸੇ ਨੇ ਕੁਛ ਨੀ ਕਰਨਾ
ਆਖਰੀ 4 ਮਿੰਟ ਰਹਿ ਗਏ ਇੱਕ ਵਾਰ ਮੈਂ ਫੇਰ ਨੰਬਰ ਰਿਪੀਟ ਕਰ ਰਿਹਾ ਜੀ ਜੇ ਕਿਸੇ ਦੀ ਕਾਲ ਹੋਈ ਤਾਂ ਅਸੀਂ ਜ਼ਰੂਰ ਐਂਟਰਟੇਨ ਕਰਾਂਗੇ 416-620-7416-620-1778 ਤੇ ਹੁਣ ਤੱਕ ਜਿੰਨੀ ਸੰਤ ਸਾਹਿਬ ਦਾ ਮੇਰੀ ਲੰਮੀ ਗੱਲਬਾਤ ਹੋਈ ਉਹਦੇ ਵਿੱਚੋਂ ਇੱਕ ਤਾਂ ਇਹ ਪਤਾ ਲੱਗਦਾ ਕਿ ਇਹਨਾਂ ਦਾ ਇਤਿਹਾਸਕ ਤੌਰ ਤੇ ਇਹਨਾਂ ਦਾ ਪੈਟਰਨ ਕੀ ਹੈ ਦੂਸਰੀ ਗੱਲ ਹੈ ਕਿ ਲੋਕਾਂ ਦੇ ਮਸਲੇ ਬੜੇ ਗੰਭੀਰ ਹੈ ਇੰਨੇ ਮਸਲਿਆਂ ਦੇ ਉੱਤੇ ਆਮ ਆਦਮੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਾਰਪੋਰੇਸ਼ਨਾਂ ਕਿਵੇਂ ਕੰਮ ਕਰਦੀਆਂ ਐਨਰਜੀ ਬੋਰਡ ਕਿਵੇਂ ਕੰਮ ਕਰਦੇ ਆ ਤੇ ਕੀ ਪਾਲਿਸੀ ਬਣਾਈ ਜਾਵੇ ਪਰ ਸਾਡੇ ਮੂਹਰੇ ਕਈ ਸਮਾਜਿਕ ਛੋਟੇ ਮਾਮਲੇ ਵੀ ਹੁੰਦੇ ਆ ਜਿਹਨਾਂ ਦੇ ਉੱਤੇ ਅਸੀਂ ਫੌਰੀ ਤੌਰ ਤੇ ਰਾਏ ਬਣਾ ਲੈਂਦੇ ਹਾਂ ਜਿਵੇਂ ਫੱਟ ਪੁੱਛ ਲਿਆ ਜਾਵੇ ਕਿ ਧਾਰਮਿਕ ਚਿੰਨ੍ਹ ਪਾ ਕੇ ਸਰਕਾਰੀ ਨੌਕਰੀ ਕਰਨੀ ਚਾਹੀਦੀ ਹੈ ਕਿ ਨਹੀਂ ਹੁਣ ਆਮ ਲੋਕ ਆਪਣਾ ਬ੍ਰੈਡ ਬਟਰ ਸੜਕਾਂ ਹਸਪਤਾਲ ਪੜ੍ਹਾਈਆਂ ਲਿਖਾਈਆਂ ਪੋਲਿਊਸ਼ਨ ਹਰ ਗੱਲ ਨੂੰ ਛੱਡ ਕੇ ਉਹਨਾਂ ਨੂੰ ਇਹ ਗੱਲ ਬੜੀ ਸਮਝ ਆਉਂਦੀ ਹੈ ਵੀ ਸਾਡੇ ਧਰਮ ਤੇ ਹਮਲਾ ਹੋ ਗਿਆ ਸਾਡੇ ਸੱਭਿਆਚਾਰ ਤੇ ਕਈ ਵਾਰ ਸਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੱਡੇ ਵੱਡੇ ਮਾਮਲਿਆਂ ਤੋਂ ਬਾਅਦ ਇਲੈਕਸ਼ਨ ਦੇ ਨਤੀਜੇ ਹਜਾਬ ਨਾਲੇ ਤੈਅ ਕਰਾ ਲੈਂਦੇ ਆ ਜਦੋਂ ਇਹ ਪੋਲੀਟੀਸ਼ੀਅਨ ਆਈ ਤੇ ਆ ਜਾਣ ਕਦੇ ਵੀ ਕਿਸੇ ਧਰਮ ਨਾਲ ਜੋੜ ਕੇ ਕਿਸੇ ਇੱਕ ਨੂੰ ਪੁਆਇੰਟ ਆਊਟ ਕਰਕੇ ਸਾਰੀ ਇਲੈਕਸ਼ਨ ਯੈਸ ਨੋ ਦੇ ਉੱਤੇ ਆ ਕੇ ਟਿਕ ਜਾਂਦੀ ਹੈ ਕਿ ਤੁਸੀਂ ਹਜਾਬ ਵਾਲੇ ਮਾਮਲੇ ਨਾਲ ਸਹਿਮਤ ਹੋ ਕਿ ਨਹੀਂ ਇੰਨੇ ਨਾਲ ਵੋਟਾਂ ਪਾ ਕੇ ਬਹਿ ਜਾਂਦੇ ਆ ਜਿਹੜਾ ਤੇਲ ਕਾਰਪੋਰੇਸ਼ਨਾਂ ਦਾ ਕੰਮ ਹੈ ਮਹਿੰਗਾਈ ਦਾ ਕੰਮ ਹੈ ਅਫੋਰਡੇਬਿਲਟੀ ਦਾ ਕੰਮ ਹੈ ਉਹ ਸਾਰੀਆਂ ਚੀਜ਼ਾਂ ਸਾਡੀਆਂ ਖੂਹ 'ਚ ਚੱਲੀਆਂ ਜਾਂਦੀਆਂ ਨੇ ਇੱਦਾਂ ਹੀ ਹੁੰਦਾ ਜੀ ਹਾਂਜੀ ਸਰ ਸਾਹਿਬ
ਹਾਂਜੀ ਇਹੀ ਕੁਛ ਹੋ ਰਿਹਾ ਹੁਣ ਦੇਖੋ ਅਫੋਰਡੇਬਿਲਟੀ ਲਾ ਲਓ ਤੁਸੀਂ ਗੱਲ ਕਰੀ ਸੀਗੀ ਕਿਸ ਤਰ੍ਹਾਂ ਇਹ ਲੁੱਟ ਰਹੇ ਨੇ ਕੰਪਨੀਆਂ ਵਾਲੇ ਗਰੋਸਰੀ ਦੀਆਂ ਪ੍ਰਾਈਸਾਂ ਨੂੰ ਲੈ ਕੇ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਇਸ ਟਰੂਡੋ ਨੇ ਕੋਈ ਸਿੱਧਾ ਕੰਮ ਕੋਲ ਕਰਿਆ ਇਸ ਵੇਲੇ ਪਿਛਲੇ 2023 ਦੇ ਵਿੱਚ 1.2 million ਇਮੀਗ੍ਰਾਂਟ ਆਪਣੇ ਕੰਟਰੀ 'ਚ ਵਾੜ ਲਏ ਉਹ ਤੁਹਾਡੇ ਕੋਲ ਨਾ ਤਾਂ ਹਾਊਸਿੰਗ ਹੈਗਾ ਨਾ ਇੱਥੇ ਰੋਡ ਕੋਈ ਇਨਫਰਾਸਟ੍ਰਕਚਰ ਹੈਗਾ ਨਾ ਸਕੂਲ ਨੇ ਹਾਸਪਿਟਲਾਂ ਦਾ ਬੁਰਾ ਹਾਲ ਹੈ ਹੁਣ ਲੋਕ ਇੱਥੋਂ ਵੀ ਅੱਕ ਗਏ ਹੁਣ ਮੈਨੂੰ ਤਾਂ ਇਸ ਚੀਜ਼ ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਇਹਨਾਂ ਦੀ ਗੱਲਾਂ 'ਚ ਆਉਂਦੇ ਨੇ ਸਾਡਾ ਤਾਂ ਕੰਮ ਸਿਰਫ ਇੰਨਾ ਕਿ ਅਸੀਂ ਅਵੇਅਰਨੈਸ ਕ੍ਰੀਏਟ ਕਰ ਰਹੇ ਤੇ ਭਾਈ ਤੁਹਾਡਾ ਕੋਈ ਨਹੀਂ ਹੈ ਯੂ ਆਰ ਯੂਰ ਓਨ ਹੁਣ ਤੁਸੀਂ ਦੇਖੋ ਇੱਥੇ ਸਾਡੇ ਕੈਲਗਰੀ ਦੇ ਵਿੱਚ ਹੈਗੇ ਜੀ ਇਹ ਜਿਹੜੇ ਘਰ ਕਹਿੰਦਾ ਮੈਂ ਬਣਾਊਂਗਾ ਟਰੂਡੋ ਨੇ ਘਰ ਨਹੀਂ ਬਣਾਉਣੇ ਇਹ ਮਿਊਨਿਸਪੈਲਿਟੀਆਂ ਦੀ ਜੌਬ ਹੈ ਬਿਲਡਰ ਘਰ ਬਣਾਉਂਦੇ ਤੁਸੀਂ ਬਾਏ ਕਰਦੇ ਕੋਈ ਕਿਸੇ ਨੂੰ ਘਰ ਬਣਾ ਕੇ ਨਹੀਂ ਦਿੰਦਾ ਸਾਡੇ ਮੈਂ ਇੱਕ ਫੋਰ ਐਗਜ਼ਾਮਪਲ ਦੀ ਗੱਲ ਕਰ ਰਿਹਾ ਕਿ ਸਾਡੇ ਹੈਗੀ ਕੈਲਗਰੀ ਹਾਊਸਿੰਗ ਡਿਪਾਰਟਮੈਂਟ 16th Avenue ਸੈਂਟਰ ਸਟ੍ਰੀਟ ਉਹਨਾਂ ਦਾ ਆਫਿਸ ਹੈਗਾ ਉਹ ਕੈਲਗਰੀ ਹਾਊਸਿੰਗ ਆ ਉਹ ਲੋਅ ਰੈਂਟਲ ਫੈਸਿਲਿਟੀਜ਼ ਨੇ ਉੱਥੇ ਏਡੀ ਵੱਡੀ ਲੰਮੀ ਲਿਸਟ ਹੈ ਕਿ ਤੁਹਾਡੀ ਵਾਰੀ ਕਦੇ ਆਏ ਨਹੀਂ ਸਕਦੀ ਕਿਉਂਕਿ ਉਹਦੇ ਵਿੱਚ ਜਿਹੜਾ ਬੰਦਾ ਆ ਕੇ ਬਹਿ ਗਿਆ ਉਹ ਕਦੇ ਨਹੀਂ ਨਿਕਲੂਗਾ ਚਾਹੇ ਉਹਦੀ ਇਨਕਮ 100,000 ਤੱਕ ਹੋ ਜਾਏ ਹੁਣ ਉਹ ਲੋਅ ਰੈਂਟਲ ਨੇ ਉਹ ਡਿਜ਼ਾਇਨ ਉਸ ਕਰਕੇ ਕੀਤੇ ਸੀ ਜਿਹੜੇ ਕਿ ਸਿੰਗਲ ਮਦਰਸ ਨੇ 3-4 ਉਹਨਾਂ ਦੇ ਬੱਚੇ ਨੇ ਉਹ ਡਿਵੋਰਸ ਹੋ ਗਈ ਉਹ ਵਿਚਾਰੀ ਕਿੱਥੇ ਜਾਵੇ ਸੋ ਉਹਦੇ ਵਾਸਤੇ ਇੱਕ ਵੈਲਫੇਅਰ ਦੇ ਵਾਸਤੇ ਉਹ ਲੋਅ ਰੈਂਟਲ ਹਾਊਸਿੰਗ ਸੀ ਬਾਕੀ ਜਿਹੜੀ ਅਫੋਰਡੇਬਿਲਿਟੀ ਇਹ ਉਹ ਲੋਅ ਰੈਂਟਲ ਇਹ ਸਮਝਣਾ ਸਾਨੂੰ ਚਾਹੀਦਾ ਕਿ ਲੋਅ ਰੈਂਟਲ ਕਿਸੇ ਵਾਸਤੇ ਤੁਹਾਡੇ ਕਿਸੇ ਨੇ ਘਰ ਤੁਹਾਡੇ ਵਾਸਤੇ ਨਹੀਂ ਬਣਾਉਣਾ ਇਹ ਦਿਸ ਇਜ਼ ਅ ਮਿਥ ਇਹ ਝੂਠ ਬੋਲ ਰਹੇ ਨੇ ਸਾਰੇ ਇਹ ਜਿਹੜੀ ਅੰਟੇਰੀਓ ਹਾਊਸਿੰਗ ਕਾਰਪੋਰੇਸ਼ਨ ਜਿਹੜੀ ਹੈ ਉਹ ਵੀ ਲੋਅ ਰੈਂਟਲ ਵਾਸਤੇ ਉੱਥੇ ਜੇ ਘਰ ਤੁਸੀਂ ਬਣੋਗੇ ਉਹ ਕਾਂਡੋ ਟਾਈਪ ਹੋਣਗੇ ਜਾਂ ਅਪਾਰਟਮੈਂਟ ਟਾਈਪ ਹੋਗੀ ਉਹ ਲੋਅ ਰੈਂਟਲ ਵਾਸਤੇ ਤੁਸੀਂ ਤਾਂ ਉੱਥੇ ਲਈ ਕੁਆਲੀਫਾਈ ਨਹੀਂ ਕਰੋਗੇ ਜੇ ਤੁਸੀਂ ਕੁਆਲੀਫਾਈ ਕਰਦੇ ਵੀ ਤੁਹਾਡੀ ਕਦੇ ਉੱਥੇ ਵਾਰੀ ਨਹੀਂ ਆਊਗੀ ਕਿਉਂਕਿ 100,000 ਹਾਊਸਿਸ ਇਨ ਤੁਸੀਂ ਕਹਿ ਰਹੇ ਨੇ ਪਰ ਬਣਨੇ ਕਿੰਨੇ ਆ ਆਈ ਹੈਵ ਨੋ ਆਈਡੀਆ
ਤੇ ਅਫੋਰਡੇਬਿਲਟੀ ਅੱਛਾ ਜਿਹੜਾ ਇਮੀਗ੍ਰੇਸ਼ਨ ਵਾਲਾ ਗੱਲ ਹੈ ਮੈਂ ਤੁਹਾਨੂੰ ਇੱਕ ਵਾਰੀ ਇਹੀ ਗੱਲ ਸੀ ਕਿ ਜੇ ਕੋਈ ਇਹਦਾ ਵਿਰੋਧ ਕਰਦੇ ਆ ਟਰੂਡੋ ਦੀਆਂ ਨੀਤੀਆਂ ਗਲਤ ਕਿਉਂਕਿ ਆਪਣੇ ਲੋਕ ਇਹਨਾਂ ਨੂੰ ਇਮੀਗ੍ਰੈਂਟ ਦੇ ਤੌਰ ਤੇ ਬੜੇ ਲਿਬਰਲ ਮੰਨਦੇ ਆ ਕਿ ਲਿਬਰਲ ਦੇ ਆਉਣ ਦਾ ਮਤਲਬ ਹੈ ਕਿ ਇਮੀਗ੍ਰੇਸ਼ਨ ਜਾਂ ਇਮੀਗ੍ਰੈਂਟਸ ਦੇ ਹੱਕ ਦੀ ਗੱਲ ਕਰਨ ਵਾਲੇ ਬੰਦੇ ਆਉਂਦੇ ਆ ਤੇ ਸਾਡੇ ਜੇ ਕੋਈ ਪਿੱਛੇ ਰਹਿੰਦਾ ਹੋਵੇ ਅਸੀਂ ਉਸ ਢੰਗ ਨਾਲ ਸੋਚ ਲੈਂਦੇ ਹਾਂ ਆਉਣੇ ਵੀ ਚਾਹੀਦੇ ਚਲੋ ਕੋਈ ਗੱਲ ਨਹੀਂ ਪਰ ਜਿਹੜੀ ਗੱਲ ਹੈ ਵੀ ਜਿਵੇਂ ਇਹ ਮੰਗਾ ਕੇ ਲੋਕਾਂ ਤੋਂ ਪੈਸੇ ਤਾਂ ਝਾੜ ਲੈਂਦੇ ਆ ਕੈਨੇਡਾ ਆਉਣ ਦੇ ਪੈਸੇ ਵਸੂਲ ਲੈਂਦੇ ਚਾਹੇ ਕੋਈ ਸਟੂਡੈਂਟ ਰੂਪ ਚ ਆਵੇ ਹੁਣ ਕੈਨੇਡਾ ਵਿੱਚ ਜੇ ਆਲਰੇਡੀ ਬੇਰੁਜ਼ਗਾਰੀ ਹੈ ਤੇ ਉਹ ਨਵਾਂ ਇਮੀਗ੍ਰੈਂਟ ਆ ਕੇ ਅਸੀਂ ਕਿਹੜੀ ਜੋਬ ਤੇ ਲੱਗ ਜੂ ਜਿਹਦੇ ਕਦੇ ਕੋਈ ਕੈਨੇਡੀਅਨ ਕੁਆਲੀਫਾਈ ਉਹ ਨਹੀਂ ਕਰਦਾ ਉਹ ਕਿਹੜੇ ਸਕੂਲ ਚ ਚਲਾ ਜਾਊਗਾ ਜਿੱਥੇ ਕੋਈ ਕੈਨੇਡੀਅਨ ਜਾਂਦਾ ਹੀ ਨਹੀਂ ਉਹ ਕਿਹੜੇ ਹਸਪਤਾਲ ਚ ਜਾਊਗਾ ਕਿਹੜੀ ਬੱਸ ਚ ਚੜੂਗਾ ਜਦੋਂ ਇਹ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਸਾਡੇ ਆਮ ਲੋਕ ਆ ਜਿਹੜੇ ਉਹ ਇਹ ਭੁੱਲ ਜਾਂਦੇ ਆ ਕਿ ਜੇ ਇਹ ਲਿਬਰਲ ਉਹਨੂੰ ਸੌਫਟ ਨੇ ਜੇ ਕੰਜ਼ਰਵੇਟਿਵ ਦੀ ਗੱਲ ਕਰੀਏ ਜੇ ਉਹ ਹਾਰਡ ਵੀ ਹੋ ਜਾਂਦੇ ਪੱਲੇ ਉਹ ਵੀ ਇਨਫਰਾਸਟ੍ਰਕਚਰ ਸੁਧਾਰਨ ਦੇ ਕੁਛ ਨਹੀਂ ਪਾਉਂਦੇ ਲੋਕਾਂ ਨੂੰ ਆਪਣਾ ਫੋਕਸ ਹੈ ਜਿਹੜਾ ਉਹ ਆਪਣੀਆਂ ਕਾਮਨ ਮਿਨੀਮਮ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਰੱਖਣਾ ਚਾਹੀਦਾ, ਚਾਹੇ ਕੋਈ ਹਿਜਾਬ ਦੇ ਹੱਕ ਚ ਆਵੇ, ਚਾਹੇ ਕੋਈ ਪੱਗ ਦੇ ਆਵੇ, ਚਾਹੇ ਕੋਈ ਧੋਤੀ ਦੇ ਹੱਕ ਚ ਆਵੇ। ਇਹ ਵਕਤੀ ਤੌਰ ਦੀਆਂ ਗੱਲਾਂ ਹੁੰਦੀਆਂ ਨੇ। ਲੋਕਾਂ ਨੂੰ ਮੇਰੇ ਖਿਆਲ ਚ ਆਪਣਾ ਪਬਲਿਕ ਇਨਫਰਾਸਟਰਕਚਰ ਆ ਜਿਹੜਾ, ਪਹਿਲਾਂ ਉਹਨੂੰ ਸੁਰੱਖਿਅਤ ਕਰ ਲੈਣਾ ਚਾਹੀਦਾ, ਇਹ ਗੱਲਾਂ ਨੂੰ ਸੈਕੰਡਰੀ ਲੈਵਲ ਤੇ ਲੈਣਾ ਚਾਹੀਦਾ, ਪਰ ਸਾਡੀਆਂ ਇਹ ਗੱਲਾਂ ਪ੍ਰਾਇਮਰੀ ਬਣ ਜਾਂਦੀਆਂ ਨੇ।
ਹਾਂਜੀ, ਹੁਣ ਜਦੋਂ ਇਹਨਾਂ ਦੀ ਮੈਜੋਰਟੀ ਗਵਰਨਮੈਂਟ ਬਣੀ ਸੀਗੀ 2011 ਵਿੱਚ ਕੰਜ਼ਰਵੇਟਿਵ ਦੀ, ਤੇ ਜੇਸਨ ਕਹਿਣੀ ਉਦੋਂ ਕੋਈ ਇਮੀਗ੍ਰੇਸ਼ਨ ਮਿਨਿਸਟਰ ਹੁੰਦਾ ਸੀਗਾ ਕੈਨੇਡਾ ਦਾ, ਇਸ ਬੰਦੇ ਨੇ ਦੇਖਿਆ ਕਿ ਭਾਈ ਇਹ ਜੇ ਅਸੀਂ ਆ ਜਿਹੜੇ ਬਾਬੇ ਤੇ ਬੇਬੇ ਆਉਂਦੇ ਆ ਫੈਮਿਲੀਆਂ ਦੇ ਨਾਲ ਆ ਰਹੇ ਨੇ, ਵੀ ਜੇ ਇਹ ਕੰਟੀਨਿਊ ਰੱਖਿਆ ਤਾਂ ਸਾਡਾ ਜਿਹੜਾ ਹੈਲਥ ਕੇਅਰ ਦਾ ਭੱਠਾ ਬਹਿ ਜਾਊਗਾ ਔਰ ਸਾਡਾ ਸੋਸ਼ਲ ਸਿਕਿਉਰਿਟੀ ਸਿਸਟਮ ਕਲੈਪਸ ਹੋ ਜਾਊਗਾ, ਕਿਉਂਕਿ ਇਹ 10 ਸਾਲ ਬਾਅਦ ਡਿਮਾਂਡ ਕਰਨਗੇ ਕਿ ਸਾਨੂੰ ਦਿਓ ਜੀ, ਆਉਂਦੇ ਤਾਂ ਇਹ ਡਿਮਾਂਡ ਕਰਨਗੇ ਹੈਲਥ ਕੇਅਰ, ਦੂਜਾ 10 ਸਾਲ ਬਾਅਦ ਇਹ ਕਹਿਣਗੇ ਜੀ ਸਾਨੂੰ ਤੁਸੀਂ ਉਹ ਵੈਲਫੇਅਰ ਦਿਓ ਸੀਨੀਅਰ ਵਾਲਾ। ਤੇ ਇਹਨੇ ਸਾਰੀਆਂ ਕਮਿਊਨਿਟੀਆਂ ਦੇ ਲੀਡਰਸ ਨਾਲ ਗੱਲ ਕਰਕੇ ਉਹਨਾਂ ਨੂੰ ਕਨਵਿੰਸ ਕਰਾ ਤਾ ਕਿ ਲੁੱਕ ਮੈਂ ਇਹ ਬਾਬੇ ਬੇਬੇ ਜਿਹੜੇ ਆਉਂਦੇ ਹੈਗੇ ਇਹ ਲੱਗਾ ਬੰਦ ਕਰਨ, ਤੇ ਤੁਸੀਂ ਮੇਰਾ ਸਾਥ ਦਿਓ ਕਿਉਂਕਿ ਤੁਸੀਂ ਮਾਰੇ ਜਾਣਾ, ਕਿਉਂਕਿ ਤੁਸੀਂ 40-50 ਸਾਲ ਬਾਅਦ ਬੁੜੇ ਹੋਣਾ, ਇੱਥੇ ਟੈਕਸ ਦੇ ਕੇ ਤੁਹਾਡੀ ਹਸਪਤਾਲਾਂ ਦੇ ਬਾਰੇ ਨਹੀਂ ਆਉਣੇ। ਤੇ ਉਹਨੇ ਕਨਵਿੰਸ ਕਰਕੇ ਉਹਨੇ ਕਿਹਾ ਵੀ ਇਹ ਕਰ ਦੇਣੇ ਅਸੀਂ ਬੰਦ, ਤੇ ਸਿਰਫ ਅਸੀਂ ਓਨਲੀ ਇੱਕ ਸੁਪਰ ਵੀਜ਼ਾ ਕਰਾਂਗੇ, ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ, ਉਹ ਬਾਬੇ ਬੇਬੇ ਆਉਣ ਇੱਥੇ ਬੈਠਣ, ਤੇ ਪਰ ਉਹ ਸਿਸਟਮ ਦੇ ਵਿੱਚ ਹਿੱਸਾ ਨਹੀਂ ਕਰਦੇ। ਉਸੇ ਪੋਲਿਸੀਜ਼ ਨੂੰ, ਇਮੀਗ੍ਰੇਸ਼ਨ ਪੋਲਿਸੀ ਨੂੰ ਇਹਨੇ ਕੰਟੀਨਿਊ ਕਰਿਆ ਆਪਣੇ ਟਰੂਡੋ ਨੇ ਵੀ, ਇਹਨੇ 30 ਸੈਕਿੰਡ ਦੇ ਵਿੱਚ ਹੀ ਵੈਬਸਾਈਟ ਬੰਦ ਹੋ ਗਈ। ਇਹ ਨਹੀਂ ਕਿਹਾ ਵੀ ਅਸੀਂ ਬੰਦ ਕਰ ਰਹੇ ਟੋਟਲੀ, ਨੋ, ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਕਿ ਬੇਬੇ ਬਾਬੇ ਜਿਹੜੇ ਆ ਉਹ ਗ੍ਰੈਂਡ ਪੇਰੈਂਟ ਤੁਸੀਂ ਅਪਲਾਈ ਕਰੋ, ਪਰ ਬਣਨ ਅਸੀਂ ਕੋਈ ਨਹੀਂ ਦੇਣਾ। ਸੋ ਉਹ ਜੇਸਨ ਕਹਿਣੀ ਦਾ ਇੱਕ ਬੋਲਡ ਉਹ ਕਮਿਊਨਿਟੀ ਦੀ ਰਹਿ ਲੈ ਕੇ ਉਹ ਕੀਤਾ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ, ਜਿਹੜਾ ਕਿ ਕਿਉਂਕਿ ਇਮੀਗ੍ਰੇਸ਼ਨ ਲਾਇਬਿਲਿਟੀ ਨਹੀਂ ਹੋਣੀ ਚਾਹੀਦੀ, ਇਮੀਗ੍ਰੇਸ਼ਨ ਐਸੈਟ ਹੋਣੇ ਚਾਹੀਦੇ। ਤਾਂ ਹੀ ਇਹਨਾਂ ਨੇ ਕੰਜ਼ਰਵੇਟਿਵ ਨੇ ਇਮੀਗ੍ਰੇਸ਼ਨ ਰਿਫੋਰਮ ਕਰਿਆ ਸੀ ਕਿ 35 ਸਾਲ ਤੋਂ ਥੱਲੇ ਦੇ ਬੰਦੇ ਇੱਥੇ ਆਉਣ, ਉਹ 30-35 ਸਾਲ ਟੈਕਸ ਦੇਣਗੇ, ਤੇ ਫਿਰ ਉਹ ਬੈਨੀਫਿਟ ਲਈ ਕੁਆਲੀਫਾਈ ਹੋਣਗੇ ਓਲਡ ਏਜ ਲਈ ਜਾਂ ਵਟ ਐਵਰ। ਇਹ ਨਹੀਂ ਵੀ ਆਉਂਦੇ ਹੀ ਬੰਦਾ ਜਿਹੜਾ ਆ ਉਹ 10 ਸਾਲ ਬਾਅਦ ਕਹੂਗਾ ਜੀ ਮੈਨੂੰ ਫੜਾਓ ਆਪਣਾ ਸਾਰਾ ਜੋ ਵੀ ਮੇਰਾ ਬਣਦਾ ਹਿੱਸਾ। ਸੋ ਦੈਟ ਵਾਜ਼ ਦਾ ਮੇਨ ਥਿੰਗ, ਕਿਉਂਕਿ ਉਹ ਬੋਲਡ ਡਿਸੀਜਨ ਸੀਗਾ। ਹੁਣ ਇਹ ਕੰਜ਼ਰਵੇਟਿਵ ਆਉਣਗੇ, ਇਹ ਸਾਰਾ ਕੁਛ ਇਹ ਦੁਬਾਰਾ ਉਹੀ ਫੇਰ ਕਰਨਗੇ, ਇਮੀਗ੍ਰੇਸ਼ਨ ਨੂੰ ਰਿਫੋਰਮ ਕਰਨਗੇ, ਜੋ ਕੁਛ ਹੁਣ ਹੋ ਰਿਹਾ ਉਹਨੂੰ ਬੰਦ ਕਰਨਗੇ। ਤੇ ਜੇ ਤੁਸੀਂ ਉਦੋਂ 2003 ਦੇ ਵਿੱਚ ਵੀ ਇਹੀ ਕੰਮ ਹੋਇਆ ਸੀਗਾ, ਕਰਾਚੀਆਂ ਨੂੰ ਵੀ ਚਾਹੁੰਦਾ ਸੀਗਾ, ਲਿਬਰਲ ਚਾਹੁੰਦੇ ਸੀਗੇ ਜੋ ਜੇਸਨ ਕਹਿਣੀ ਨੇ ਕਰਿਆ ਕਿ ਅਸੀਂ ਇਹ ਕੰਮ ਕਰੀਏ, ਪਰ ਇਹਦੀ ਜਿਹੜੇ ਸਾਡੇ ਇੱਥੇ ਇਮੀਗ੍ਰੇਸ਼ਨ ਲਾਇਰ ਨੇ, ਇਮੀਗ੍ਰੇਸ਼ਨ ਦਾ ਬਹੁਤ ਵੱਡਾ ਦੁਕਾਨਾਂ ਖੋਲੀ ਬੈਠੇ ਆ, ਇਹਨਾਂ ਦਾ ਲੌਬੀ ਗਰੁੱਪ ਬਹੁਤ ਤਗੜਾ ਸੀ, ਇਹਨਾਂ ਨੇ ਕਰ ਨਹੀਂ ਦਿੱਤਾ
ਜੀ। ਚਲ ਸਾਹਿਬ ਬਹੁਤ ਬਹੁਤ ਯਾ ਬਹੁਤ ਮਿਹਰਬਾਨੀ ਜੀ, ਹੁਣ ਆਪਣੇ ਕੋਲ ਸਮਾਂ ਨਹੀਂ ਹੈ, ਕੁਝ ਇੱਕ ਗੱਲਾਂ ਹੋਰ ਸੀਗੀਆਂ, ਪਰ ਕੋਈ ਨੀ, ਨੈਕਸਟ ਵੀਕ ਇਹਨੂੰ ਕੰਟੀਨਿਊ ਕਰਾਂਗੇ ਜੀ। ਥੈਂਕ ਯੂ ਵੈਰੀ ਮਚ ਐਂਡ ਹੈਵ ਅ ਵੈਰੀ ਵੰਡਰਫੁਲ ਡੇ ਫੋਰ ਟੂਡੇਜ਼ ਟਾਕ, ਵੀ ਆਰ ਵੈਰੀ ਗ੍ਰੇਟਫੁਲ ਟੂ ਯੂ। ਥੈਂਕ ਯੂ,
ਥੈਂਕ ਯੂ,
ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਾਡੇ ਨਾਲ ਜਸਵਿੰਦਰ ਸਾਲ ਸਾਹਿਬ, ਤੇ ਹੁਣ ਤੁਹਾਡੇ ਲਈ ਪੇਸ਼ ਹੋਈਆਂ ਖ਼ਬਰਾਂ ਤੇ ਫਿਰ ਕਮਰਸ਼ੀਅਲ, ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ। ਕੱਲ ਸਵੇਰੇ ਮੈਂ ਨਵੇਂ ਮਹਿਮਾਨਾਂ ਦੇ ਨਾਲ ਤੁਹਾਡੇ ਲਈ ਹਾਜ਼ਰ ਕਰਾਂਗਾ ਪ੍ਰੋਗਰਾਮ ਸਵੇਰੇ 7 ਵਜੇ। ਪ੍ਰੋਗਰਾਮ ਸੁਣਨ ਲਈ ਧੰਨਵਾਦ, ਕਾਲ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।
ਤੁਸੀਂ ਸੁਣ ਰਹੇ ਹੋ 770 AM ਤੇ ਖ਼ਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖ਼ਬਰਾਂ ਤੋਂ। ਛੁਰੇਬਾਜ਼ੀ ਤੋਂ ਬਾਅਦ 5 ਨੌਜਵਾਨਾਂ ਨੂੰ ਲਿਆ ਗਿਆ ਹਿਰਾਸਤ ਵਿਚ। ਲਗਾਤਾਰ 2 ਦਿਨ ਚੱਲੀਆਂ ਗੋਲੀਆਂ ਦੇ ਮਾਮਲੇ ਵਿਚ ਜਾਂਚ ਕਰ ਰਹੀ ਹੈ ਪੁਲਿਸ। ਜਿਨਸੀ ਹਮਲਾ ਕਰਨ ਵਾਲੇ ਉਬਰ ਡਰਾਈਵਰ ਨੂੰ ਪੁਲਿਸ ਨੇ ਕੀਤਾ ਚਾਰਜ। ਹੁਣ ਖ਼ਬਰਾਂ ਵਿਸਥਾਰ ਨਾਲ। ਬਾਕਸਿੰਗ ਡੇ ਵਾਲੇ ਦਿਨ ਡਾਊਨਟਾਊਨ ਦੇ ਇੰਟਰਸੈਕਸ਼ਨ ਨੇੜੇ ਇੱਕ ਨੌਜਵਾਨ ਦੇ ਹੱਥ ਉੱਤੇ ਚਾਕੂ ਨਾਲ ਵਾਰ ਕਰਨ ਦੇ ਮਾਮਲੇ ਦੇ ਵਿੱਚ ਟੋਰਾਂਟੋ ਪੁਲਿਸ ਦੇ ਵੱਲੋਂ 5 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅੱਜ ਇਨ੍ਹਾਂ 5 ਉੱਤੇ ਚਾਰਜਿਸ ਲਗਾਏ ਨਹੀਂ ਗਏ। ਛੁਰੇਬਾਜ਼ੀ ਦੀ ਖ਼ਬਰ ਦੇ ਕੇ ਪੁਲਿਸ ਅਧਿਕਾਰੀਆਂ ਨੂੰ ਯੰਗ ਤੇ ਡੰਡਾਸ ਸਟ੍ਰੀਟ ਉੱਤੇ ਦੁਪਹਿਰ 3 ਵਜੇ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇੱਥੇ ਉਨ੍ਹਾਂ ਨੂੰ ਇੱਕ ਨੌਜਵਾਨ ਜ਼ਖਮੀ ਹਾਲਤ ਵਿਚ ਮਿਲਿਆ। ਉਸਦੇ ਹੱਥ ਉਤੇ ਚਾਕੂ ਦੇ ਨਾਲ ਵਾਰ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ 5 ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਾਕਸਿੰਗ ਡੇ ਵਾਲੇ ਦਿਨ ਲੋਕ ਡਾਊਨਟਾਊਨ ਦੇ ਵਿਚ ਸ਼ਾਪਿੰਗ ਦੇ ਲਈ ਪਹੁੰਚੇ ਸਨ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਆਖਿਆ ਕੋਨੂੰ ਕਿ ਉਨ੍ਹਾਂ ਨੂੰ ਮੌਕੇ ਉਤੇ ਨਹੀਂ ਸੱਦਿਆ ਗਿਆ। ਕਿਸੇ ਹੋਰ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਟੋਰਾਂਟੋ ਪੁਲਿਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਮੰਗਲਵਾਰ ਸਵੇਰੇ ਰੌਨਸਨਸ ਵਾਲਸ ਵਿਖੇ ਬਾਈਕ ਉੱਤੇ ਜਾਂਦੇ ਸਮੇਂ ਕਿਸੇ ਚੀਜ਼ ਨਾਲ ਟਕਰਾ ਜਾਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਵੇਰੇ 9:05 ਦੇ ਨੇੜੇ ਤੇੜੇ ਪੁਲਿਸ ਨੂੰ ਹਮਲੇ ਦੀ ਖ਼ਬਰ ਦੇ ਕੇ ਸੱਦਿਆ ਗਿਆ ਤੇ ਦੱਸਿਆ ਗਿਆ ਕਿ ਇੱਕ 60 ਸਾਲਾ ਵਿਅਕਤੀ ਬਾਈਕ ਉੱਤੇ ਜਾ ਰਿਹਾ ਸੀ ਜਦੋਂ ਕਿਸੇ ਨੇ ਉਸ ਉੱਤੇ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਉਹ ਵਿਅਕਤੀ ਬੇਸੁੱਧ ਹੋ ਗਿਆ ਤੇ ਉਸਨੂੰ ਐਮਰਜੈਂਸੀ ਰਨ ਰਾਹੀਂ ਹਸਪਤਾਲ ਲਿਜਾਇਆ ਗਿਆ। ਇੰਸਪੈਕਟਰ ਪੀਟਰ ਵਰਬੀ ਨੇ ਦੁਪਹਿਰੇ 1 ਵਜੇ ਦੱਸਿਆ ਕਿ ਹਸਪਤਾਲ ਦੇ ਵਿਚ ਇਸ ਵਿਅਕਤੀ ਦੀ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਅਚਨਚੇਤੀ ਕੀਤਾ ਗਿਆ ਹਮਲਾ ਸੀ, ਇਸ ਨੂੰ ਸ਼ੱਕੀ ਮੰਨ ਕੇ ਪੁਲਿਸ ਕਤਲ ਦੇ ਮਾਮਲੇ ਵਜੋਂ ਇਸ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਹਮਲੇ ਤੋਂ ਪਹਿਲਾਂ ਮਸ਼ਕੂਕ ਤੇ ਮਾਰੇ ਗਏ ਵਿਅਕਤੀ ਵਿਚ ਤਕਰਾਰ ਹੋਈ ਹੋਵੇਗੀ। ਮਸ਼ਕੂਕ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਵੱਲੋਂ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਮਸ਼ਕੂਕ ਆਪਣੇ 40 ਸਾਲਾਂ ਦੇ ਵਿਚ ਸਨ। ਉਸਦਾ ਕੱਦ ਲਗਭਗ 5 ਫੁੱਟ 9 ਇੰਚ, ਕੱਦ ਕਾਠੀ ਦਰਮਿਆਨੀ, ਵਾਲਾਂ ਦਾ ਰੰਗ ਭੂਰਾ ਤੇ ਉਸਨੇ ਕਾਲੀ ਜੈਕਟ ਕਾਲੀ ਪੈਂਟ ਪਾਈ ਹੋਈ ਸੀ ਤੇ ਉਹ ਬਾਈਕ ਉੱਤੇ ਸੀ। ਬਰਹਾਮ ਰੀਜਨਲ ਪੁਲਿਸ ਦੇ ਵੱਲੋਂ ਵਿਟਬੀ ਦੇ ਇੱਕ ਉਬਰ ਡਰਾਈਵਰ ਨੂੰ ਏਜੰਸੀ ਹਮਲੇ ਦੇ ਮਾਮਲੇ ਦੇ ਵਿਚ ਚਾਰਜ ਕਰ ਲਿਆ ਗਿਐ। ਇੱਕ ਔਰਤ ਪੈਸੰਜਰ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਐ। ਪੁਲਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਦਸਿਆ ਗਿਐ ਕਿ ਐਤਵਾਰ ਨੂੰ ਟੋਟਨ ਰੋਡ ਤੇ ਗਾਰਡਨ ਸਟਰੀਟ ਏਰੀਏ ਦੇ ਵਿਚੋਂ ਉਨ੍ਹਾਂ ਨੂੰ ਏਜੰਸੀ ਹਮਲੇ ਕੀਤੇ ਜਾਣ ਦੀ ਸ਼ਿਕਾਇਤ ਮਿਲੀ ਸੀ। ਬਿਆਨ ਵਿਚ ਵੀ ਦਸਿਆ ਗਿਆ ਕਿ ਇਕ ਔਰਤ ਨੇ ਉਬਰ ਦੇ ਡਰਾਈਵਰ ਉਤੇ ਦੋਸ਼ ਲਗਾਇਆ ਕਿ ਜਦੋਂ ਉਹ ਉਸਦੀ ਕਾਰ ਵਿਚ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਉਸ ਵਿਅਕਤੀ ਦੇ ਵੱਲੋਂ ਉਸ ਉਤੇ ਹਮਲੇ ਕੀਤੇ ਗਏ। ਵਿਟਵੀ ਦੇ 32 ਸਾਲਾ ਅਨੀਸ ਅਸ਼ਰਫ ਨੂੰ ਏਜੰਸੀ ਹਮਲੇ ਦੇ 2 ਮਾਮਲਿਆਂ ਵਿਚ ਚਾਰਜ ਕਰ ਲਿਆ ਗਿਆ। ਅਦਾਲਤ ਵਿਚ ਪੇਸ਼ ਹੋਣ ਦਾ ਵਾਅਦਾ ਕੀਤੇ ਜਾਣ ਉਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਜਾਂਚਕਾਰਾਂ ਨੇ ਦਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਸ਼ਕੂਕ ਵੱਖ ਵੱਖ ਐਪਸ ਤਹਿਤ ਰਾਈਡ ਸ਼ੇਅਰ ਕਰਨ ਦੀਆਂ ਸੇਵਾਵਾਂ ਦਿੰਦਾ ਸੀ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਪੁਲਿਸ ਅਧਿਕਾਰੀ ਕੰਪਨੀ ਦੇ ਸੰਪਰਕ ਵਿਚ ਹਨ ਪਰ ਉਨ੍ਹਾਂ ਵੱਲੋਂ ਜਨਤਾ ਨੂੰ ਚੌਕਸ ਰਹਿਣ ਦੀ ਲਈ ਕਿਹਾ ਗਿਆ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਸਾਊਥ ਈਸਟ ਸਕਾਰਬੋਰ ਇਲਾਕੇ ਦੇ ਵਿਚ ਲਗਾਤਾਰ 2 ਦਿਨ ਚੱਲੀਆਂ ਗੋਲੀਆਂ ਦੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਦੋਵੇਂ ਘਟਨਾਵਾਂ ਓਲਡ ਕਿੰਗਸਟਨ ਤੇ ਮੋਰਿਸ ਰੋਡ ਨੇੜੇ ਪੋਰਟ ਯੂਨੀਅਨ ਏਰੀਏ ਚ ਵਾਪਰੀਆਂ। ਪੁਲਿਸ ਨੇ ਦਸਿਆ ਕਿ ਸੋਮਵਾਰ ਨੂੰ ਸਵੇਰੇ 5:40 ਦੇ ਨੇੜੇ ਤੇੜੇ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਇਲਾਕੇ ਵਿਚ ਸੁਣਾਈ ਦਿੱਤੀਆਂ। ਐਕਸ ਉਤੇ ਪਾਈ ਗਈ ਪੋਸਟ ਵਿਚ ਟੋਰਾਂਟੋ ਪੁਲਿਸ ਸਰਵਿਸ ਨੇ ਆਖਿਆ ਕਿ ਉਨ੍ਹਾਂ ਨੂੰ ਗੋਲੀਆਂ ਦੇ ਕਈ ਖੋਲ ਇਲਾਕੇ ਵਿਚ ਮਿਲੇ। ਦੂਜੀ ਘਟਨਾ ਮੰਗਲਵਾਰ ਨੂੰ ਸਵੇਰੇ 5 ਵਜੇ ਤੋਂ ਪਹਿਲਾਂ ਵਾਪਰੀ। ਪੁਲਿਸ ਨੇ ਵੀ ਦੱਸਿਆ ਕਿ ਇੱਕ ਵਾਰੀ ਫਿਰ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਅਤੇ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇੱਥੇ ਹਥਿਆਰ ਚਲਾਏ ਗਏ ਨੇ। ਦੋਵਾਂ ਮਾਮਲਿਆਂ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਮਾਮਲੇ ਦੀ ਜਾਂਚ ਕੀਤੀ ਜਾਰੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। 60 ਸਾਲਾ ਵਿਅਕਤੀ ਦੀ ਸ਼ੱਕੀ ਮੌਤ ਦੇ ਕਾਰਨ ਬਾਈਕ ਸਵਾਰ ਦੀ ਭਾਲ ਕਰ ਰਹੀ ਹੈ ਪੁਲਿਸ। ਛੁਰੇਬਾਜ਼ੀ ਤੋਂ ਬਾਅਦ 5 ਨੌਜਵਾਨਾਂ ਨੂੰ ਲਿਆ ਗਿਆ ਹਿਰਾਸਤ ਵਿਚ। ਜਿਨਸੀ ਹਮਲਾ ਕਰਨ ਵਾਲੇ ਉਬਰ ਡਰਾਈਵਰ ਨੂੰ ਪੁਲਿਸ ਨੇ ਕੀਤਾ ਚਾਰਜ। ਲਗਾਤਾਰ 2 ਦਿਨ ਚੱਲੀਆਂ ਗੋਲੀਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ ਐਸਰ ਠਾਕੁਰ ਨੂੰ ਹੁੰਦੇ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਔਰ ਕਾਲ 905-874-7171।
जिंदगी में जो भी चुना वो है बहुत ही खास, जिसने बांधे रखा है माजी के दिलकश लम्हों को, रिश्तों के पायदार धागे, बचपन की लामहदूद खुशियों का एहसास, मोहब्बत से जुड़ी रस्मों को बांधे। बनारस सतरंगी नाउ ओपनिंग इन द रिजवे प्लाजा एट 3960 एग्लिंटन एवेन्यू वेस्ट, मिसिसागा, कनाडा। Enjoy flat 20% off our entire stock during the opening week.
सर्दियों और बर्फबारी के मौके पर जरूरी हदायत। बर्फबारी में सड़क पर पार्किंग गैर कानूनी है।
अपनी गाड़ी सड़क से हटा दें ताकि स्नो फ्लोर बर्फ हटा सके, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा। सुबह 11 बजे तक अपने साइड वॉक से बर्फ हटा दें। अपने इलाके में बर्फ हटाने के औकात के लिए 311 ऐप पर ट्रैक करें। शदीद बर्फबारी की सूरत में ये तमाम काम 48 घंटे में अंजाम पाएगा। अगर बर्फ हटाने से मुतालिक मसला है तो 24 आवर्स इंतजार करने के बाद रिपोर्ट करें brampton.ca/snow।
करो नए साल 2024 दा आगाज शानदार अंदाज च। मनाओ न्यू ईयर ईव ओवी स्टाइल दे नाल। जी हां, नए साल दे मौके ते शामी 7 बजे ब्रैम्पटन ट्रांजिट ते मुफ्त सफर करो। जूम समेत तमाम रास्तियां ते रूट्स ते मुफ्त राइड्स होनगियां ते सर्विस दे आखिर तक जारी रहनगियां। चाहे तुसी नए साल दा जश्न मना रहे हो या अपने खानदान दोस्तां नाल न्यू ईयर ईव मनाना हो, ब्रैम्पटन ट्रांजिट दी फ्री राइड सर्विस दा फायदा उठाओ ते अपना ट्रिप प्लान करो। सेफली ते फ्री नए साल दा जश्न मनाओ, ब्रैम्पटन ट्रांजिट दे नाल एंजॉय करो।
770 AM دی نشریات سنن تے حالات حاضرہ تو باخبر رہن دے واسطے نیوز